अनक पातक हरता त्रिभवन नाथरी तीरथ तीरथ परमता लय ना पारी कर्म कर कपाल मफी टसरी।
लाउण अगे तीजी उदाहरण भगत जी देंदे ने, ओ है शिव जी दी। कहिंदे ने एक वारी जिहड़ा ब्रह्मा सी ਉਹ ਸੁਰਸਤੀ ਦੇ ਉੱਪਰ ਲੁਭਾਏ ਮਨ ਹੋਇਆ ਤੇ ਉਹ ਸੁਰਸਤੀ ਨੇ ਸ਼ਿਵ ਜੀ ਨੂੰ ਯਾਦ ਕੀਤਾ ਤੇ ਸ਼ਿਵ ਜੀ ਨੇ ਆ ਕੇ ਬ੍ਰਹਮਾ ਦੇ ਸਿਰ ਦੇ ਉੱਤੇ ਜ਼ੋਰ ਦੀ ਹਥੇਲੀ ਮਾਰੀ ਤੇ ਦੱਸਦੇ ਨੇ ਤੇ ਇਹਦੇ ਨਾਲ ਜਿਹੜਾ ਬ੍ਰਹਮਾ ਦਾ ਸਿਰ ਫੁੱਟ ਗਿਆ ਤੇ ਉਹ ਬ੍ਰਹਮਾ ਦਾ ਸਿਰ ਫੁੱਟਣ ਦੇ ਨਾਲ ਤੇ ਜਿਹੜੀ ਉਹ ਕਪਾਲੀ ਦੀ ਮਹਿਜ ਸੀ ਤੇ ਉਹ ਸ਼ਿਵ ਜੀ ਦੇ ਹੱਥਾਂ ਨੂੰ ਲੱਗ ਗਈ। ਹੁਣ ਜਿਹੜਾ ਬ੍ਰਹਮਾ ਸੀ ਉਹ ਬ੍ਰਾਹਮਣ ਸੀ ਤੇ ਇਸ ਕਰਕੇ ਕਹਿੰਦੇ ਹੁਣ ਸ਼ਿਵ ਜੀ ਦੇ ਹੱਥ ਨੂੰ ਵੀ ਉਹਦੀ ਕਪਾਲੀ ਦਾ ਕਲੰਕ ਹੁਣ ਤੱਕ ਲੱਗਿਆ ਹੋਇਆ। ਉਹਦੀ ਉਦਾਹਰਣ ਭਗਤ ਜੀ ਇੱਥੇ ਦੇ ਰਹੇ ਹਨ, ਅਨਕ ਪਾਤਕ ਹਰਤਾ। ਦੇਖ ਲੋ ਸ਼ਿਵ ਜੀ ਜੋ ਅਨੇਕਾਂ ਪਾਪਾਂ ਨੂੰ ਨਾਸ ਕਰਨ ਵਾਲਾ ਮੰਨਿਆ ਗਿਆ ਦੇਵਤਾ ਹੈ, ਤ੍ਰੇ ਪਵਨ ਨਾਥਰੀ, ਹੇ ਸਖੀ, ਉਹ ਤਿੰਨੇ ਪਵਨਾਂ ਦਾ ਤਿੰਨੇ ਲੋਕਾਂ ਦਾ ਮਾਲਕ ਵੀ ਉਹਦੇ ਉਪਾਸ਼ਕੋ ਨੂੰ ਸਮਝਦੇ ਨੇ। ਤੀਰਥ ਤੀਰਥ ਭ੍ਰਮਤਾ, ਵੀ ਉਹ ਆਪਣੇ ਕਪਾਲੀ ਦਾ ਆਸਨ, ਉਹ ਕਪਾਲੀ ਦਾ ਕਲੰਕ ਲਾਉਣ ਵਾਸਤੇ ਤੀਰਥਾਂ ਤੀਰਥਾਂ ਉੱਤੇ ਭਰਮਦਾ ਰਿਹਾ। ਲਹਿ ਨਾ ਪਾਰ ਰਹੀ, ਹੇ ਸਖੀ, ਵੀ ਉਹ ਆਪਣੇ ਕੀਤੇ ਕਰਮ ਦਾ ਫਲ, ਉਹਦਾ ਅੰਤ ਪਾਰਾਵਾਰ ਜਾਣ ਨਹੀਂ ਸਕਿਆ। ਕਰਮ ਕਰ ਕਪਾਲ ਮਫੀ ਟਸਰੀ, ਹੇ ਸਖੀ, ਆਪਣੇ ਕੀਤੇ ਪਾਪ ਰੂਪ ਕਰਮ ਦਾ ਸਦਕਾ ਵੀ ਉਹ ਸ਼ਿਵ ਜੀ ਦੇ ਹੱਥ ਨੂੰ ਹੁਣ ਤੱਕ ਉਹ ਕਪਾਲੀ ਦਾ ਕਲੰਕ ਲੱਗਿਆ ਹੋਇਆ ਹੈ। ਮਫੀਟਸਰੀ, ਮਫੀਟਸ ਦਾ ਅਰਥ ਜੋ ਅਮਿਟ ਹੈ, ਮਿਟਣ ਵਾਲਾ ਨਹੀਂ ਹੈ, ਭਾਵ ਇੱਕ ਵਾਰੀ ਜਿਹੜਾ ਬੰਦੇ ਨੂੰ ਕੋਈ ਵੀ ਕਲੰਕ ਲੱਗ ਜਾਂਦਾ ਉਹ ਕਦੇ ਮਿਟ ਨਹੀਂ ਸਕਦਾ।
ਅੰਮ੍ਰਿਤ ਸਸੀ ਤੇਨ ਲਕਸ਼ਮੀ ਕਲਪਤਰ ਸਿਖਰ ਸੁਨਾਗਰ ਨਦੀ ਚੇ ਨਾਥੰ ਕਰਮ ਕਰ ਖਾਰ ਮਫੀ ਟਸਰੀ।
ਲਓ ਹੁਣ ਅੱਗੇ ਚੌਥੀ ਉਦਾਹਰਣ ਭਗਤ ਜੀ ਸਮੁੰਦਰ ਦੀ ਦਿੰਦੇ ਨੇ। ਦੱਸਦੇ ਨੇ ਵੀ ਇੱਕ ਵਾਰੀ ਕੋਈ ਟਟੀਰੀ ਸੀ, ਉਸਨੇ ਬਰੇਤੀ ਤੇ ਅੰਡੇ ਦਿੱਤੇ ਤੇ ਛੋਟੇ ਛੋਟੇ ਬੱਚੇ ਉਸਦੇ ਵਿੱਚ ਹਾਲੇ ਪੈਦਾ ਹੋਏ ਸਨ ਤੇ ਉਸ ਟਟੀਰੀ ਦੇ ਬੱਚਿਆਂ ਨੂੰ ਸਮੁੰਦਰ ਦਾ ਪਾਣੀ ਵਿੱਚ ਹੀ ਰੋੜ ਕੇ ਲੈ ਗਿਆ ਤੇ ਉਸ ਟਟੀਰੀ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਹੇ ਵਾਹਿਗੁਰੂ, ਬਈ ਮੈਂ ਤੇ ਕੋਈ ਮਾੜਾ ਕੰਮ ਨਹੀਂ ਸੀ ਕੀਤਾ, ਸਮੁੰਦਰ ਨੇ ਮੇਰੇ ਬੱਚਿਆਂ ਨੂੰ ਨਿਗਲ ਲਿਆ, ਇਸ ਲਈ ਇਹ ਕੋਈ ਇਨਸਾਫ ਹੋਣਾ ਚਾਹੀਦਾ। ਦੱਸਦੇ ਨੇ ਵਾਹਿਗੁਰੂ ਪਰਮੇਸ਼ਰ ਨੇ ਅਗਸਤ ਮੁਨੀ ਨੂੰ ਹੁਕਮ ਦਿੱਤਾ, ਬਈ ਤੂੰ ਇਸ ਸਮੁੰਦਰ ਨੂੰ ਪੀ ਜਾ ਸਾਰਾ ਪੀ ਕੇ, ਇਹਨੂੰ ਫਿਰ ਲਘੂ ਸ਼ੰਕਾ ਰਾਹੀਂ ਬਾਹਰ ਕੱਢ। ਇਹ ਪੁਰਾਣਕ ਕਥਾਵਾਂ ਨੇ। ਕਹਿੰਦੇ ਨੇ ਅਗਸਤ ਮੁਨੀ ਨੇ ਸਾਰਾ ਸਮੁੰਦਰ ਪੀ ਲਿਆ। ਪਹਿਲਾਂ ਸਮੁੰਦਰ ਦਾ ਪਾਣੀ ਮਿੱਠਾ ਹੁੰਦਾ ਸੀ ਤੇ ਫਿਰ ਕਹਿੰਦੇ ਨੇ ਰਿਸ਼ੀ ਨੇ ਸਮੁੰਦਰ ਪੀ ਕੇ ਫਿਰ ਲਘੂ ਸ਼ੰਕਾ ਰਾਹੀਂ ਬਾਹਰ ਕੱਢਿਆ ਤੇ ਇਸ ਕਰਕੇ ਉਹ ਸਮੁੰਦਰ ਦਾ ਪਾਣੀ ਖਾਰਾ ਹੋਇਆ ਉਸ ਵੇਲੇ ਤੋਂ। ਇਹ ਇੱਕ ਪੁਰਾਣਕ ਕਥਾ ਹੈ। ਲੋ ਇੱਥੇ ਭਗਤ ਜੀ ਉਹਦੀ ਉਦਾਹਰਣ ਦਿੰਦੇ ਹਨ, ਅੰਮ੍ਰਿਤ ਸਸੀ ਤੇਨ ਲਕਸ਼ਮੀ ਕਲਪਤਰ ਸਿਖਰ ਸੁਨਾਗਰ ਨਦੀ ਚੇ ਨਾਥਨ। ਇਹ ਸਾਰੀਆਂ ਚੀਜ਼ਾਂ ਸਮੁੰਦਰ ਵਿੱਚੋਂ ਪੈਦਾ ਹੋਈਆਂ ਨੇ। ਜਦੋਂ ਦੇਵਤੇ ਦੇਵਤਾ ਨੇ ਰਲ ਕੇ ਸਮੁੰਦਰ ਰਿੜਕਿਆ ਉਸ ਵੇਲੇ 14 ਰਤਨ ਨਿਕਲੇ। ਉਹਨਾਂ 14 ਰਤਨਾਂ ਦੇ ਵਿੱਚ ਅੰਮ੍ਰਿਤ ਵੀ ਸੀ, ਦੇਵਤਿਆਂ ਦਾ ਅੰਮ੍ਰਿਤ, ਦੂਜਾ ਅੰਮ੍ਰਿਤ ਨਹੀਂ, ਜਿਹੜਾ ਦੇਵਤਿਆਂ ਦਾ ਅੰਮ੍ਰਿਤ ਵੀ ਉਹਦੇ ਵਿੱਚੋਂ ਨਿਕਲੇ ਹੈ। ਤੇ ਸਸੀ ਚੰਦਰਮਾ ਵੀ ਸੂਰਜ ਦੇ ਵਿੱਚ, ਇਹ ਚੰਦਰਮਾ ਵੀ ਸਮੁੰਦਰ ਦੇ ਵਿੱਚੋਂ ਨਿਕਲੇ ਹੈ। ਤੇਨ ਕਾਮ ਤੇਨ ਗਊ ਵੀ ਉੱਥੋਂ ਨਿਕਲੀ ਤੇ ਜਿਹੜੀ ਲਕਸ਼ਮੀ ਹੈ ਵਿਸ਼ਨੂੰ ਭਗਵਾਨ ਦੀ ਸ਼ਕਤੀ ਉਹ ਵੀ ਸਮੁੰਦਰ ਵਿੱਚੋਂ ਨਿਕਲੀ ਹੈ। ਤੇ ਕਲਪਤਰ ਜਿਹੜਾ ਕਲੋ ਬਿਰਸ਼ ਹੈ ਦੇਵਤਿਆਂ ਦੇ ਕੋਲ ਉਹ ਵੀ ਸਮੁੰਦਰ ਵਿੱਚੋਂ ਨਿਕਲੇ ਹੈ। ਤੇ ਸਿਖਰ ਦਾ ਅਰਥ ਹੈ ਉੱਚੀ ਸਰਵਾ ਘੋੜਾ, ਇਹ ਵੀ 14 ਰਤਨਾਂ ਵਿੱਚੋਂ ਨਿਕਲਿਆ ਹੈ। ਸੁਨਾਗਰ ਕਹਿੰਦੇ ਨੇ ਵੀ ਐਰਾਪਤ ਹਾਥੀ, ਉਹ ਵੀ ਇਹਦੇ ਵਿੱਚੋਂ ਨਿਕਲਿਆ। ਜਾਂ ਸੁਨਾਗਰ ਦਾ ਦੂਜਾ ਅਰਥ ਧਨੰਤਰ ਵੀ ਕੀਤਾ, ਜਿਹੜਾ ਬੜਾ ਸ੍ਰੇਸ਼ ਚਤਰ ਧਨੰਤਰ ਵੈਦ ਮੰਨਿਆ ਹੈ, ਉਹ ਵੀ ਸਮੁੰਦਰ ਵਿੱਚੋਂ ਨਿਕਲਿਆ ਹੈ। ਨਦੀ ਚੇ ਨਾਥਨ, ਜਿੰਨੀਆਂ ਨਦੀਆਂ ਨੇ ਉਹਨਾਂ ਸਾਰੀਆਂ ਨਦੀਆਂ ਦਾ ਵੀ ਇਸ ਜਿਹੜਾ ਸਮੁੰਦਰ ਨਾਥਨ ਮਾਲਕ ਸਮਝਿਆ ਗਿਆ ਹੈ। ਪਰ ਭਗਤ ਜੀ ਕਹਿੰਦੇ ਨੇ ਕਰਮ ਕਰ ਖਾਰ ਮਫੀ ਟਸਰੀ, ਹੇ ਸਖੀ, ਆਪਣੇ ਕੀਤੇ ਕਰਮ ਕਰਕੇ ਤੇ ਇਹਦੇ ਵਿੱਚ ਉਹ ਖਾਰਾਪਨ ਆਇਆ ਹੋਇਆ, ਔਰ ਇਹ ਜਿਹੜਾ ਕਲੰਕ ਹੈ ਮਫੀ ਟਸਰੀ ਕਦੇ ਮਿਟਣ ਵਾਲਾ ਨਹੀਂ, ਅਮਿਟ ਕਲੰਕ ਇਸ ਨੂੰ ਲੱਗਿਆ। ਸਮੁੰਦਰ ਦਾ ਪਾਣੀ ਜਦੋਂ ਤੱਕ ਦੁਨੀਆਂ ਰਹੇਗੀ ਖਾਰਾ ਹੀ ਰਹੇਗਾ, ਕਿਉਂਕਿ ਇਸਨੇ ਉਹ ਪਾਪ ਕੀਤਾ ਸੀ, ਟਟੀਰੀ ਦੇ ਬੱਚਿਆਂ ਨੂੰ ਨਿਗਲਿਆ ਸੀ, ਇਸੇ ਕਰਕੇ ਇਸਦਾ ਪਾਣੀ ਖਾਰਾ ਹੋ ਗਿਆ।
ਦਾਦੀ ਲੈ ਲੰਕਾ ਗੜ ਉਪਾੜੀ ਲੈ ਰਾਵਣ ਬਣ ਸਲ ਬਿਸਲ ਆਣ ਤੋਖੀ ਲੈ ਹਰੀ ਕਰਮ ਕਰ ਕਛੋਟੀ ਮਫੀ ਟਸਰੀ।
ਲੋ ਹੁਣ ਅੱਗੇ ਜਿਹੜੀਆਂ ਪੰਕਤੀਆਂ ਆ ਰਹੀਆਂ ਨੇ ਇਹਦੇ ਵਿੱਚ ਹਨੂਮਾਨ ਦਾ ਜ਼ਿਕਰ ਹੈ। ਦੱਸਦੇ ਨੇ ਹਨੂਮਾਨ ਵੇਖ ਲੋ ਇਹਨੇ ਕਿੱਡੀ ਵੱਡੀ ਕੁਰਬਾਨੀ ਵੀ ਕੀਤੀ, ਪਰ ਵੇਖ ਲੋ ਕਰਮ ਕਰ ਕਸ਼ੌਟੀ ਮਫੀ ਟਸਰੀ, ਹੇ ਸਖੀ ਆਪਣੇ ਕੀਤੇ ਕਰਮ ਦਾ ਸਦਕਾ ਇਹਨੂੰ ਕੇਵਲ ਕਸ਼ੌਟੀ ਦਾ ਅਰਥ ਵੀ ਜਿਹੜੀ ਕੁਪੀਨ ਵੀ ਲੰਗੋਟੀ ਹੀ ਧਾਰਨ ਕਰਨ ਵਾਸਤੇ ਮਿਲੀ, ਔਰ ਉਹਦੇ ਕੀਤੇ ਪਾਪ ਦਾ ਕਰਮ ਦਾ ਫਲ ਮਫੀ ਟਸਰੀ ਅਮਿਟ ਰਿਹਾ। ਉਹ ਗੱਲ ਕਿਸ ਤਰ੍ਹਾਂ ਹੋਈ? ਦੱਸਦੇ ਨੇ ਵੀ ਇਹ ਜਿਹੜਾ ਹਨੂਮਾਨ ਸੀ ਪਹਿਲਾਂ ਬਟਵਾਰਾ ਸੀ, ਬਟਵਾਰਾ ਕਹਿੰਦੇ ਨੇ ਰਾਹ ਮਾਰਨ। ਇੱਕ ਵਾਰੀ ਕੁਝ ਰਿਸ਼ੀ ਮੁਨੀ ਜੰਗਲ ਦੇ ਵਿੱਚੋਂ ਦੀ ਗੁਜ਼ਰੇ ਤੇ ਹਨੂਮਾਨ ਨੇ ਉਹਨਾਂ ਨੂੰ ਘੇਰ ਲਿਆ ਤੇ ਉਹਨਾਂ ਨੂੰ ਕਹਿਣ ਲੱਗਾ ਵੀ ਕੱਪੜੇ ਲਾਓ। ਉਹ ਕਹਿੰਦੇ ਉਹ ਅਸੀਂ ਸਾਧੂ ਹਾਂ, ਇਹ ਤੇਰੇ ਕੱਪੜੇ ਕਿਸੇ ਕੰਮ ਨਹੀਂ। ਕਹਿੰਦਾ ਨਹੀਂ, ਇਹ ਤੁਹਾਨੂੰ ਲਾਉਣੇ ਪੈਣਗੇ। ਇਹਨੇ ਕੱਪੜੇ ਲਵਾ ਲਏ, ਉਹਨਾਂ ਦੇ ਕੱਲੀ ਜਿਹੜੀ ਲੰਗੋਟੀ ਛੱਡੀ, ਕੁਪੀਨ ਮਾਤਰੀ ਛੱਡੀ। ਤੇ ਫਿਰ ਉਹਨਾਂ ਵਿੱਚੋਂ ਇੱਕ ਸਾਧੂ ਨੇ ਬਚਨ ਕੀਤਾ, ਕਹਿੰਦਾ ਜਾ, ਤੂੰ ਚਾਹੇ ਕਿੰਨੇ ਵੀ ਵੱਡੇ ਸਵਾਮੀ ਦਾ ਸੇਵਕ ਬਣ ਜਾਵੀਂ ਤੇ ਤੈਨੂੰ ਵੀ ਲੰਗੋਟੀ ਹੀ ਪਹਿਨਣ ਵਾਸਤੇ ਮਿਲ ਸਕਦੀ ਹੈ, ਹੋਰ ਤੂੰ ਕੱਪੜੇ ਨਹੀਂ ਪਾ ਸਕੇਗਾ। ਤੂੰ ਸਾਡੇ ਕੱਪੜੇ ਲਾਏ ਨੇ, ਤੈਨੂੰ ਕੱਪੜੇ ਪਾਉਣ ਵਾਸਤੇ ਨਹੀਂ ਮਿਲ ਸਕਦੇ। ਇਹ ਬਚਨ ਕੀਤਾ, ਬਸ ਉਹ ਬਚਨ ਅਮਿਟ ਹੈ। ਦੱਸਦੇ ਨੇ ਹਨੂੰਮਾਨ ਦੀ ਹੁਣ ਵੀ ਤੁਸੀਂ ਜਿਹੜੀ ਤਸਵੀਰ ਵੇਖਦੇ ਹੋ ਨਾ, ਉਹਦੇ ਕੱਲੀ ਕੁਪੀਨ ਹੀ ਪਾਈ ਦਿਖਾਉਂਦੇ ਹੈ, ਕਿਉਂਕਿ ਉਹਦੇ ਬਾਰੇ ਇਹ ਗੱਲ ਪ੍ਰਚਲਿਤ ਹੈ ਵੀ ਜੇ ਕੋਈ ਹੋਰ ਕੱਪੜੇ ਪਾਵੇ ਉਹਦੇ ਸਰੀਰ ਨੂੰ ਅੱਗ ਲੱਗ ਜਾਂਦੀ, ਕੱਪੜੇ ਪਾ ਨਹੀਂ ਸਕਦਾ, ਇਹਨੂੰ ਸਰਾਫ ਮਿਲਿਆ ਹੋਇਆ। ਪਰ ਦੇਖ ਲਓ ਦੂਜੇ ਪਾਸੇ ਇਹਦੀ ਕੁਰਬਾਨੀ, ਦਾਦੀ ਲੈ ਲੰਕਾ ਗੜ। ਭਗਤ ਜੀ ਫਰਮਾਉਂਦੇ ਨੇ ਵੇਖ ਲਓ ਜਿਹੜੀ ਰਾਵਣ ਦਾ ਲੰਕਾ ਦਾ ਕਿਲਾ ਸੀ ਤੇ ਉਹਨੂੰ ਇਸਨੇ ਸਾੜਿਆ ਤੇ ਉਹ ਪਾੜੀ ਲੈ ਰਾਵਣ ਬਣ ਤੇ ਰਾਵਣ ਦਾ ਜਿਹੜਾ ਅਸ਼ੋਕ ਬਣ ਸੀ ਉਹਨੂੰ ਵੀ ਇਸਨੇ ਜਾ ਕੇ ਪੱਟਿਆ ਜਿੱਥੇ ਇਸਨੇ ਸੀਤਾ ਨੂੰ ਰੱਖਿਆ ਹੋਇਆ ਸੀ। ਤੇ ਹਨੂੰਮਾਨ ਨੇ ਵੇਖ ਲੋ ਲੰਕਾ ਦਾ ਕਿਲਾ ਵੀ ਸਾੜਿਆ ਤੇ ਰਾਵਣ ਦਾ ਅਸ਼ੋਕ ਬਣ ਵੀ ਜਾ ਕੇ ਪੱਟਿਆ ਤੇ ਸਲ ਬਿਸਲ, ਇਹ ਪਾਠ ਸਲ ਬਿਸਲ ਕਰਨਾ, ਸਲ ਬਿਸਲ ਆਣ ਤੋਖੀ ਲੇ ਹਰੀ। ਤੇ ਫਿਰ ਜਦੋਂ ਲਛਮਣ ਜੰਗ ਦੇ ਵਿੱਚ ਮੂਰਛਿਤ ਹੋਇਆ ਸੀ ਤੇ ਜਿਹੜਾ ਵੈਦ ਸੀ ਉਸਨੇ ਆਖਿਆ ਸੀ ਬਈ ਜੇ ਸੂਰਜ ਚੜ੍ਹਨ ਤੋਂ ਪਹਿਲਾਂ ਸੰਜੀਵਨੀ ਬੂਟੀ ਲਿਆਂਦੀ ਜਾਵੇ ਤੇ ਫਿਰ ਇਹ ਬਚ ਸਕਦਾ, ਵਰਨਾ ਇਹ ਲਛਮਣ ਦੀ ਮੌਤ ਹੋ ਸਕਦੀ ਹੈ। ਤਾਂ ਉਸ ਵੇਲੇ ਰਾਮ ਚੰਦਰ ਜੀ ਨੇ ਹਨੂੰਮਾਨ ਨੂੰ ਆਖਿਆ ਵੀ ਹੁਣ ਇਹ ਕੰਮ, ਇਹ ਸੇਵਾ ਤੂੰ ਕਰ ਸਕਦਾ। ਇਹ ਕਹਿੰਦਾ ਫਿਕਰ ਨਾ ਕਰੋ। ਔਰ ਦੱਸਦੇ ਨੇ ਵੀ ਹਨੂੰਮਾਨ ਵੇਖ ਲੋ ਆਪਣੇ ਸਵਾਮੀ ਦੇ ਉਸ ਸਵਾਮੀ ਦੇ ਲਈ ਤੇ ਇਹਨੇ ਸਲ ਬਿਸਲ ਆਣ, ਸਲ ਬਿਸਲ ਦਾ ਅਰਥ ਵੀ ਸਲ ਦੁੱਖ ਨੂੰ ਕਹਿੰਦੇ ਨੇ, ਜਿਹੜੀ ਦੁੱਖ ਤੋਂ ਬਿਸਲ ਰਹਿਤ ਕਰਨ ਵਾਲੀ ਜਿਹੜੀ ਸੰਜੀਵਨੀ ਬੂਟੀ ਸੀ ਉਹ ਵੀ ਆਣ ਲਿਆ ਕੇ ਦਿੱਤੀ। ਤੇ ਤੋਖੀ ਲੈ ਹਰੀ, ਇਸ ਨੇ ਦੇਖ ਲਓ ਵੀ ਹਰੀ ਦਾ ਅਰਥ ਹੈ ਰਾਮ ਚੰਦਰ ਜੀ ਜੋ ਵਿਸ਼ਨੂੰ ਦਾ ਅਵਤਾਰ ਸਨ, ਉਹਨਾਂ ਨੂੰ ਪ੍ਰਸੰਨ ਕੀਤਾ। ਦੇਖ ਲਓ ਕ੍ਰਿਸ਼ਨ ਰਾਮ ਚੰਦਰ ਜੀ ਨੂੰ ਪ੍ਰਸੰਨ ਕਰਨ ਵਾਸਤੇ ਇਸਨੇ ਲੰਕਾ ਦਾ ਕਿਲਾ ਵੀ ਸਾੜਿਆ, ਉਹਦਾ ਅਸ਼ੋਕ ਬਣ ਵੀ ਪੱਟਿਆ ਰਾਵਣ ਦਾ, ਤੇ ਨਾਲ ਸੰਜੀਵਨੀ ਬੂਟੀ ਲਿਆ ਕੇ ਵੀ ਦਿੱਤੀ। ਇਸ ਢੰਗ ਦੇ ਨਾਲ ਉਸਨੇ ਇਹ ਰਾਮ ਚੰਦਰ ਜੀ ਨੂੰ ਪ੍ਰਸੰਨ ਵੀ ਕਰ ਲਿਆ। ਪਰ ਕਹਿੰਦੇ ਨੇ ਰਾਮ ਚੰਦਰ ਜੀ ਇੱਕ ਵਾਰੀ ਇਸ਼ਨਾਨ ਕਰ ਰਹੇ ਸਨ ਤੇ ਖੁਸ਼ ਹੋ ਕੇ ਹਨੂੰਮਾਨ ਨੂੰ ਕਹਿਣ ਲੱਗੇ, ਕਹਿੰਦੇ ਵੀ ਮੰਗ ਜੋ ਮੰਗਣਾ। ਤੇ ਇਹ ਹੁਣ ਕਹਿਣ ਲੱਗਾ ਮਹਾਰਾਜ ਸਰਬੰਸ ਦਾਨ ਹੀ ਕਰ ਦਿਓ, ਵੀ ਸਾਰਾ ਕੁਝ ਹੀ ਦੇ ਦਿਓ। ਤੇ ਉਸ ਵੇਲੇ ਹੁਣ ਨਹਾਉਂਦੇ ਸੀ, ਹੁਣ ਉਸ ਵੇਲੇ ਕੋਲੇ ਕੀ ਹੋਣਾ ਸੀ, ਉਹ ਕੱਲੀ ਲੰਗੋਟੀ ਸੀ। ਕਹਿੰਦੇ ਸਰਬੰਸਦਾਨ ਹੁਣ ਤੇ ਆ ਲੰਗੋਟੀ ਆ, ਚੱਕ ਫਿਰ ਇਹੀ ਲੈ ਲਾ। ਤੇ ਉਹਨੇ ਉਹੀ ਲੈ ਲਈ ਤੇ ਦੇਖ ਲੋ ਉਹਨੇ ਪਹਿਲਾਂ ਰਿਸ਼ੀਆਂ ਦੇ ਕੱਪੜੇ ਲਾਏ ਸਨ। ਤੇ ਦੇਖ ਲੋ ਫਿਰ ਰਾਮ ਚੰਦਰ ਜੀ ਦਾ ਕਿੰਨਾ ਆਨੰਦ ਭਗਤ ਵੀ ਬਣਿਆ ਤੇ ਕਿੰਨੀਆਂ ਕੁਰਬਾਨੀਆਂ ਵੀ ਕੀਤੀਆਂ। ਪਰ ਭਗਤ ਜੀ ਕਹਿੰਦੇ ਨੇ ਕਰਮ ਕਰ ਕਸ਼ੌਟੀ ਮਫੀ ਟਸਰੀ, ਹੇ ਇਸਰੀ ਹੇ ਸਖੀ ਆਪਣੇ ਕੀਤੇ ਕਰਮਾਂ ਦੇ ਕਰਕੇ ਤੇ ਕਸ਼ੌਟੀ ਉਹਨੂੰ ਕੇਵਲ ਕੁਪੀਨ ਜਾਂ ਲੰਗੋਟੀ ਹੀ ਪਹਿਨਣ ਵਾਸਤੇ ਮਿਲੀ, ਇਹ ਉਹਦੇ ਕਰਮਾਂ ਦਾ ਫਲ ਮਫੀ ਟਸਰੀ ਅਮਿਟ ਰਿਹਾ ਹੈ।
ਪੂਰਬ ਲੋ ਕ੍ਰਿਤ ਕਰਮ ਨਾ ਮਿਟੈਰੀ, ਕਰ ਗੇਹਣ ਤਾਚੇ ਮੋਏ ਜਾਪੀ ਅਲੇ ਰਾਮ ਚੇ ਨਾਮੰ। ਬਦਤ ਤ੍ਰਿਲੋਚਨ ਰਾਮ ਜੀ।
ਲੋ ਭਗਤ ਜੀ ਅਖੀਰ ਤੇ ਆਪਣੇ ਘਰ ਵਾਲੀ ਨੂੰ ਕਹਿੰਦੇ ਨੇ, ਆ ਪਿੱਛੇ ਕਈ ਉਦਾਹਰਣਾਂ ਦੇ ਕੇ ਉਹਨੂੰ ਸਮਝਾਇਆ ਵੀ ਕੀਤੇ ਕਰਮਾਂ ਦਾ ਫਲ ਹਰਕ ਨੂੰ ਭੋਗਣਾ ਹੀ ਪੈਂਦਾ ਹੈ। ਪੂਰਵ ਲੋ ਕਿਰਤ ਕਰਮ ਨਾ ਮਿਟੈਰੀ ਕਰ ਗਏ ਹਨ। ਭਗਤ ਜੀ ਕਹਿੰਦੇ, ਇਹ ਸਾਡੇ ਘਰ ਵਾਲੀ ਇਸਤਰੀਏ ਵੀ ਜਿਹੜਾ ਮਨੁੱਖ ਨੇ ਕੋਈ ਪਿਛਲਾ ਕੋਈ ਕਰਮ ਕੀਤਾ ਹੁੰਦਾ, ਚੰਗਾ ਚਾਹੇ ਮਾੜਾ, ਪਿਛਲੇ ਕੀਤੇ ਕਰਮ ਦਾ ਜਿਹੜਾ ਲੇਖ ਹੈ ਉਹ ਕਿਸੇ ਤਰ੍ਹਾਂ ਵੀ ਮਿਟ ਨਹੀਂ ਸਕਦਾ। ਹਾਂ, ਕੀਤੇ ਕਰਮਾਂ ਦਾ ਫਲ ਮੇਟਣ ਦਾ ਇੱਕੋ ਇੱਕ ਢੰਗ ਹੈ, ਉਹ ਹੈ ਵਾਹਿਗੁਰੂ ਦਾ ਨਾਮ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਈਂਧਨ ਕੀਤੋ ਮੂਹ ਕਣਾ ਪੋਰੀ ਦਿੱਤੀਮ ਪਾਹੇ, ਮਨ ਵਸੰਦੜੋ ਸਚ ਸਹੋ ਨਾਨਕ ਖੱਬੇ ਡੁਖੜੇ ਉਲਾਹੇ, ਤਾਂ ਚੇ ਮੋਹਿ ਜਾਪੀ ਵਾਲੇ ਰਾਮ ਚੇ ਨਾਮੰਗ। ਇਸੇ ਲਈ ਅਸੀਂ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਰਹੇ ਹਾਂ। ਬਦਤ ਤ੍ਰਿਲੋਚਨ ਰਾਮ ਜੀ, ਤ੍ਰਿਲੋਚਨ ਭਗਤ ਜੀ ਕਹਿੰਦੇ, ਤੂੰ ਵੀ ਘਰ ਵਾਲੀ ਨੂੰ ਕਹਿੰਦੇ, ਤੂੰ ਵੀ ਹੁਣ ਰਾਮ ਰਾਮ ਜਪਿਆ ਕਰ। ਜੇ ਆਪਣੇ ਕੀਤੇ ਪਾਪਾਂ ਦੇ ਫਲਾਂ ਨੂੰ ਭੋਗਣਾ ਹੈ, ਤੂੰ ਰੱਬ ਦੀ ਨਿੰਦਿਆ ਕੀਤੀ, ਇਸੇ ਲਈ ਉਹ ਚਲਿਆ ਗਿਆ, ਤੇ ਇਸ ਲਈ ਹੁਣ ਤੈਨੂੰ ਹੋਰ ਕੁਛ ਕਰਨ ਦੀ ਥਾਂ ਤੇ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ।
ਸ੍ਰੀ ਸੈਣ ਧੂਪ ਦੀਪ ਕ੍ਰਿਤ ਸਾਜ ਆਰਤੀ, ਵਾਰਨੇ ਜਾਓ ਕਮਲਾਪਤੀ।
ਲਓ ਹੁਣ ਅੱਗੇ ਭਗਤ ਸ੍ਰੀ ਸੈਣ ਜੀ ਦਾ ਸ਼ਬਦ ਆ ਰਿਹਾ ਹੈ। ਜਿਹੜੇ ਸੈਣ ਭਗਤ ਜੀ ਦੱਸਦੇ ਨੇ ਵੀ ਇਹ ਜਾਤ ਦੇ ਨਾਈ ਸਨ। ਦੱਸਦੇ ਨੇ ਵੀ ਇੱਕ ਰੀਵਾ ਰਿਆਸਤ ਦਾ ਰਾਜਾ ਸੀ, ਜਿਸਦਾ ਨਾਮ ਰਾਜਾ ਰਾਮ ਲਿਖਿਆ ਹੈ। ਇਹਦੇ ਸੇਵਾਦਾਰ ਸਨ, ਸੇਵਕ ਸਨ, ਤੇ ਹਮੇਸ਼ਾ ਰਾਜੇ ਦੀ ਸੇਵਾ ਕਰਦੇ, ਤੇ ਰਾਜਾ ਇਹਨਾਂ ਨੂੰ ਕੁਛ ਗੁਜ਼ਾਰੇ ਲਈ ਮਾਇਆ ਤੇ ਹੋਰ ਪਦਾਰਥ ਵੀ ਦਿੰਦਾ। ਇੱਕ ਦਿਨ ਕੀ ਹੋਇਆ ਵੀ ਕਿਧਰੇ ਕੋਈ ਸਤਸੰਗ ਹੋ ਰਿਹਾ ਸੀ, ਕੋਈ ਪਰਮੇਸ਼ਰ ਦੇ ਪਿਆਰੇ ਕੋਈ ਭਜਨ ਕਰ ਰਹੇ ਸਨ, ਤੇ ਭਗਤ ਸੈਣ ਜੀ ਉੱਥੇ ਚਲੇ ਗਏ। ਉੱਥੇ ਗਏ ਤਾਂ ਉੱਥੇ ਉਹਨਾਂ ਦੀ ਐਸੀ ਸਮਾਧੀ ਲੱਗੀ, ਉਹਨਾਂ ਨੂੰ ਆਪਣੀ ਡਿਊਟੀ ਦਾ ਟਾਈਮ ਹੀ ਭੁੱਲ ਗਿਆ। ਉੱਥੇ ਭਜਨ ਸੁਣਦਿਆਂ ਸੁਣਦਿਆਂ ਬਸ ਉੱਥੇ ਮਸਤ ਹੋ ਗਏ, ਤੇ ਉਧਰ ਪਰਮੇਸ਼ਰ ਨੇ ਸੋਚਿਆ ਵੀ ਹੁਣ ਇਹ ਭਗਤ ਸੈਣ ਇੱਥੇ ਬੈਠ ਕੇ ਭਜਨ ਬੰਦਗੀ ਵਿੱਚ ਲੀਨ ਹੋ ਗਿਆ, ਇਹਦੀ ਥਾਂ ਤੇ ਵੀ ਹੁਣ ਮੈਨੂੰ ਇਹ ਡਿਊਟੀ ਕਰਨੀ ਚਾਹੀਦੀ ਹੈ। ਦੱਸਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੇ ਸੈਣ ਭਗਤ ਦਾ ਰੂਪ ਧਾਰਨ ਕਰਕੇ ਰਾਜੇ ਦੀ ਜਾ ਕੇ ਸੇਵਾ ਕੀਤੀ, ਤੇ ਰਾਜਾ ਬੜਾ ਪ੍ਰਸੰਨ ਹੋਇਆ ਔਰ ਇਸ ਢੰਗ ਦੇ ਨਾਲ ਸੇਵਾ ਕੀਤੀ, ਉਹਦੇ ਸਾਰੇ ਦੁੱਖ ਭੁੱਲ ਗਏ, ਤੇ ਰਾਜਾ ਪ੍ਰਸੰਨ ਹੋ ਕੇ ਕਹਿਣ ਲੱਗਾ ਵੀ ਅੱਜ ਤੇ ਤੁਸਾਂ ਕਮਾਲ ਕਰ ਦਿੱਤੀ। ਹੁਣ ਜਦੋਂ ਇਹ ਸਾਰਾ ਕੌਤੁਕ ਕਰਕੇ ਵਾਹਿਗੁਰੂ ਪਰਮੇਸ਼ਰ ਚਲਿਆ ਗਿਆ, ਉਸ ਤੋਂ ਬਾਅਦ ਸਵੇਰ ਹੋਈ ਤੇ ਉਧਰੋਂ ਭਗਤ ਸੈਣ ਜੀ ਜਦੋਂ ਭਜਨ ਤੋਂ ਉੱਠੇ ਤੇ ਉਹਨਾਂ ਨੂੰ ਯਾਦ ਆਇਆ ਵੀ ਅਸੀਂ ਤੇ ਰਾਤ ਰਾਜੇ ਕੋਲੇ ਜਾਣਾ ਸੀ ਡਿਊਟੀ ਕਰਨ ਵਾਸਤੇ, ਉਹਦੀ ਸੇਵਾ ਕਰਨ ਵਾਸਤੇ, ਬਈ ਅਸੀਂ ਤੇ ਗੈਰ ਹਾਜ਼ਰ ਹੋਏ ਹਾਂ, ਕਿਧਰੇ ਰਾਜਾ ਨਾਰਾਜ਼ ਹੀ ਨਾ ਹੋ ਜਾਵੇ, ਨੌਕਰ ਨੂੰ ਫਿਕਰ ਤਾਂ ਹੁੰਦਾ ਹੀ ਹੈ ਨਾ। ਤੇ ਜਦੋਂ ਭਗਤ ਸੈਣ ਜੀ ਡਰਦੇ ਡਰਾਉਂਦੇ ਵਿਚਾਰੇ ਗਏ ਤਾਂ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਜਿਹੜਾ ਕੌਤਕ ਕੀਤਾ ਉਹਨੂੰ ਵੇਖ ਕੇ ਤੇ ਰਾਜਾ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਭਗਤ ਜੀ ਅੱਜ ਤਾਂ ਤੁਸੀਂ ਕਮਾਲ ਕਰ ਦਿੱਤੀ, ਰਾਤ ਐਸੀ ਸੇਵਾ ਕੀਤੀ, ਮੇਰੇ ਤਾਂ ਜਨਮਾਂ ਜਨਮਾਂ ਦੇ ਦੁੱਖ ਤੋੜ ਦਿੱਤੇ, ਆਓ ਤੁਹਾਨੂੰ ਮੈਂ ਹੁਣ ਰਾਜ ਗੱਦੀ ਤੇ ਬਿਠਾਵਾਂ। ਉਸੇ ਦਿਨ ਤੋਂ ਹੀ ਤੇ ਇਹਨਾਂ ਨਾਈਆਂ ਨੂੰ ਲੋਕ ਰਾਜੀ ਕਹਿਣ ਲੱਗ ਪਏ, ਕਿਉਂਕਿ ਰਾਜੇ ਨੇ ਭਗਤ ਜੀ ਨੂੰ ਰਾਜ ਗੱਦੀ ਤੇ ਬਿਠਾਇਆ, ਸਨਮਾਨ ਕੀਤਾ। ਹੁਣ ਇਹ ਭਗਤ ਸੈਣ ਜੀ ਦਾ ਸ਼ਬਦ ਹੈ, ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਓ। ਭਗਤ ਜੀ ਕਹਿੰਦੇ ਨੇ ਲੋਕੀ ਤਾਂ ਕਿਸੇ ਦੇਵੀ ਦੇਵਤੇ ਦਾ ਮੰਗਲਾਚਾਰ ਗਾਉਂਦੇ ਨੇ, ਕੋਈ ਕਿਸੇ ਦੇਵੀ ਦੇਵਤੇ ਦਾ ਜਸ ਤੇ ਅਸੂਤਰ ਗਾਉਂਦੇ ਨੇ, ਨਿਤ ਮੰਗਲ ਰਾਜਾ ਰਾਮ ਰਾਏ ਕੋ, ਪਰ ਮੈਂ ਤੇ ਹਮੇਸ਼ਾ ਉਸ ਰਾਜਾ ਰਾਮ ਰਾਏ ਕੋ ਜੋ ਰਾਜਾ ਰਾਮ ਵਿਆਪਕ ਸਰੂਪ ਤੇ ਰਾਏ ਸਾਰੇ ਦੀਨ ਦੁਨੀਆਂ ਦਾ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਹੈ, ਮੈਂ ਤੇ ਉਹਦਾ ਹੀ ਜਸ ਗਾਉਣਾ ਹਾਂ। ਲੋ ਭਗਤ ਜੀ ਆਰੰਭ ਤੋਂ ਫਰਮਾਉਂਦੇ ਹਨ,
ਧੂਪ ਦੀਪ ਕ੍ਰਿਤ ਸਾਜ ਆਰਤੀ, ਵਾਰਨੇ ਜਾਓ ਕਮਲਾਪਤੀ।
ਲੋ ਭਗਤ ਜੀ ਕਹਿੰਦੇ ਨੇ ਮੈਂ ਤੇ ਧੂਪ ਤੁਖਾ ਕੇ ਦੀਵੇ ਬਾਲ ਕੇ ਤੇ ਘਿਓ ਪਾ ਕੇ ਸਾਜ ਆਰਤੀ, ਮੈਂ ਤੇ ਵਾਹਿਗੁਰੂ ਪਰਮੇਸ਼ਰ ਦੀ ਆਰਤੀ ਸਾਜ ਕੇ ਵਾਰਨੇ ਜਾਓ ਕਮਲਾਪਤੀ, ਉਸ ਮਾਇਆ ਦੇ ਲਕਸ਼ਮੀ ਦੇ ਪਤੀ ਵਾਹਿਗੁਰੂ ਪਰਮੇਸ਼ਰ ਤੋਂ ਕੁਰਬਾਨ ਜਾਂਦਾ ਹਾਂ। ਇਹਦਾ ਮਤਲਬ ਮੈਂ ਧੂਪ ਤੁਖਾ ਕੇ ਦੀਵੇ ਬਾਲ ਕੇ ਤੇ ਘਿਓ ਪਾ ਕੇ ਮੈਂ ਆਰਤੀ ਕਰਦਾ ਤੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਤੋਂ ਕੁਰਬਾਨ ਜਾਂਦਾ ਹਾਂ। ਕਈ ਲੋਕ ਕਹਿ ਦਿੰਦੇ ਨੇ ਵੀ ਧੂਪ ਦੀਪ ਜਿਹੜੇ ਇਹ ਬਾਲਣੇ ਨਹੀਂ ਚਾਹੀਦੇ, ਪਰ ਇੱਥੇ ਭਗਤ ਜੀ ਨੇ ਜਿਹੜੀ ਉੱਤਮ ਸਮੱਗਰੀ ਦਾ ਵਰਣਨ ਕੀਤਾ ਹੈ, ਪਰ ਇਹਦੇ ਅੰਤਰੀਵ ਅਰਥ ਇਉਂ ਵੀ ਮਹਾਂਪੁਰਖ ਕਰਦੇ ਹਨ। ਧੂਪ ਜਿਹੜਾ ਜਸ ਦਾ ਧੂਪ ਹੈ ਤੇ ਗਿਆਨ ਦਾ ਦੀਵਾ ਹੈ ਤੇ ਪ੍ਰੇਮ ਦਾ ਘਿਓ ਪਾ ਕੇ, ਤੇ ਮੈਂ ਐਸੀ ਆਪ ਜੀ ਦੀ ਆਰਤੀ ਕਰਦਾ ਹਾਂ ਤੇ ਹਮੇਸ਼ਾ ਲਈ ਉਸ ਮਾਇਆ ਦੇ ਪਤੀ ਲਕਸ਼ਮੀ ਦੇ ਪਤੀ ਵਾਹਿਗੁਰੂ ਜੀ ਤੋਂ ਬਲਿਹਾਰ ਜਾਣਾ ਹਾਂ।
ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ।
ਲੋ ਭਗਤ ਜੀ ਫਰਮਾਉਂਦੇ ਨੇ ਮੈਂ ਮਨ ਕਰਕੇ ਵੀ ਵਾਹਿਗੁਰੂ ਦਾ ਜਸ ਗਾਉਣਾ ਹਾਂ ਤੇ ਬਾਣੀ ਕਰਕੇ ਵੀ ਵਾਹਿਗੁਰੂ ਦਾ ਜਸ ਗਾਉਣਾ ਹਾਂ। ਨਿਤ ਮੰਗਲ ਰਾਜਾ ਰਾਮ ਰਾਏ ਕੋ, ਮੈਂ ਤੇ ਉਸ ਪਾਤਸ਼ਾਹ ਪਰਮੇਸ਼ਰ ਦਾ ਸ਼ਰੀਰ ਕਰਕੇ ਵੀ ਹਮੇਸ਼ਾ ਲਈ ਮੰਗਲ ਜਸ ਗਾਉਣਾ ਹਾਂ।
ਉਤਮ ਦਿਅਰਾ ਨਿਰਮਲ ਬਾਤੀ ਤੂੰ ਨਿਰੰਜਨ ਕਮਲਾ ਪਾਤੀ।
ਰਹਾਉ ਬਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਉਤਮ ਦਿਅਰਾ ਵੀ ਤੇਰਾ ਜਿਹੜਾ ਨਾਮ ਦਾ ਦੀਵਾ ਬਹੁਤ ਉਤਮ ਹੈ ਤੇ ਨਿਰਮਲ ਬਾਤੀ, ਮੈਂ ਉਹਦੇ ਵਿਚ ਸ਼ੁੱਧ ਭਾਵਨਾ ਦੀ ਬੜੀ ਨਿਰਮਲ ਬੱਤੀ ਵੀ ਪਾਈ ਹੋਈ ਹੈ। ਤੂੰ ਹੀ ਨਿਰੰਜਨ ਕਮਲਾ ਪਾਤੀ, ਹੇ ਵਾਹਿਗੁਰੂ ਤੂੰ ਹੀ ਨਿਰੰਜਨ ਸ਼ੁੱਧ ਸਰੂਪ ਹੈ ਤੇ ਕਮਲਾ ਪਾਤੀ ਤੇ ਕਮਲ ਦੇ ਪੱਤਰਿਆਂ ਵਾਂਗੂ, ਜਿਵੇਂ ਕਮਲ ਦੇ ਪੱਤਰੇ ਪਾਣੀ ਤੋਂ ਨਿਰਲੇਪ ਰਹਿੰਦੇ ਨੇ, ਇਸੇ ਤਰ੍ਹਾਂ ਹੇ ਵਾਹਿਗੁਰੂ ਜੀ ਤੁਸੀਂ ਮੋਹ ਮਾਇਆ ਤੋਂ ਨਿਰਲੇਪ ਰਹਿੰਦੇ ਹੋ। ਦੂਸਰਾ ਕਮਲਾ ਪਾਤੀ, ਤੁਸੀਂ ਕਮਲਾ ਲਕਸ਼ਮੀ ਦੇ ਪਾਤੀ ਪਤੀ ਹੋ, ਮਾਇਆ ਦੇ ਮਾਲਕ ਹੋ, ਇਹ ਵੀ ਅਰਥ ਕੀਤਾ ਹੈ। ਤੇ ਮੈਂ ਨਾਮ ਦੇ ਦੀਵੇ ਨਾਲ ਤੇ ਭਾਵਨਾ ਦੀ ਵੱਟੀ ਪਾ ਕੇ ਮੈਂ ਇਸ ਢੰਗ ਦੇ ਨਾਲ ਤੁਹਾਡੀ ਆਰਤੀ ਕਰਦਾ ਹਾਂ।
ਰਾਮਾ ਭਗਤ ਰਾਮਾਨੰਦ ਜਾਣੈ ਪੂਰਨ ਪਰਮਾਨੰਦ ਬਖਾਨੈ।
ਲੋ ਭਗਤ ਜੀ ਫਰਮਾਉਂਦੇ ਨੇ ਰਾਮਾ ਭਗਤ ਰਾਮਾਨੰਦ ਜਾਣੈ, ਵੀ ਵਾਹਿਗੁਰੂ ਦੀ ਅਸਲੀ ਭਗਤੀ ਕਰਨੀ ਰਾਮਾਨੰਦ ਜੀ ਜਾਣਦੇ ਨੇ, ਕਿਉਂਕਿ ਰਾਮਾਨੰਦ ਜੀ ਸੈਣ ਜੀ ਦੇ ਉਹ ਗੁਰੂ ਹੋਏ ਸਨ। ਸੈਣ ਜੀ ਨੇ ਵੀ ਸਵਾਮੀ ਰਾਮਾਨੰਦ ਜੀ ਤੋਂ ਹੀ ਦੀਖਿਆ ਲਈ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ। ਭਗਤ ਕਬੀਰ ਜੀ ਦਾ ਪ੍ਰਤਾਪ ਸੁਣ ਕੇ ਤੇ ਫੇਰ ਰਾਮਾਨੰਦ ਜੀ ਆ ਕੇ ਰਾਮਾਨੰਦ ਜੀ ਦੇ ਚੇਲੇ ਬਣੇ। ਇਹ ਉਹਨਾਂ ਦੇ ਬਾਰੇ ਕਹੇ ਨੇ ਰਾਮਾ ਭਗਤ ਰਾਮਾਨੰਦ ਜਾਣੈ, ਅਸਲੀ ਵਾਹਿਗੁਰੂ ਦੀ ਭਗਤੀ ਨੂੰ ਰਾਮਾਨੰਦ ਜੀ ਜਾਣਦੇ ਹਨ ਤੇ ਪੂਰਨ ਪਰਮਾਨੰਦ ਬਖਾਨੈ, ਉਹਨਾਂ ਦੇ ਅੱਗੇ ਗੁਰੂ ਸਨ ਸਵਾਮੀ ਪਰਮਾਨੰਦ ਜੀ, ਤੇ ਜਾਂ ਉਹ ਆਪ ਜੀ ਦੇ ਪੂਰਨ ਜਸ ਨੂੰ ਬਖਾਨਾ ਉਚਾਰਨ ਕਰਦੇ ਹਨ।
ਮਦਨ ਮੂਰਤ ਪੈ ਤਾਰ ਗੋਬਿੰਦੇ ਸੈਨ ਪਣੈ ਭਜ ਪਰਮਾਨੰਦੇ,
ਤੇ ਜਾਂ ਪੂਰਨ ਪਰਮਾਨੰਦ ਬਖਾਨਾ। ਭਗਤ ਜੀ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਾਰੇ ਗੁਣਾਂ ਨਾਲ ਭਰਪੂਰ ਤੇ ਪਰਮ ਆਨੰਦ ਸਰੂਪ ਉਹਨਾਂ ਨੂੰ ਬਖਾਨਾ ਉਚਾਰਨ ਕੀਤਾ ਜਾਂਦਾ ਹੈ। ਮਦਨ ਮੂਰਤ ਪੈ ਤਾਰ ਗੋਬਿੰਦੇ, ਹੇ ਵਾਹਿਗੁਰੂ ਜੀ ਮਦਨ ਮੂਰਤ, ਮਦਨ ਕਹਿੰਦੇ ਨੇ ਕਾਮ ਨੂੰ, ਤੇ ਮਦਨ ਤੋਂ ਭਾਵ ਲੈਣਾ ਤੁਸੀਂ ਬਹੁਤ ਤੁਹਾਡਾ ਸੋਹਣਾ ਸਰੂਪ ਹੈ, ਮਨਮੋਹਣਾ ਸਰੂਪ ਹੈ, ਤੇ ਤੁਸੀਂ ਇਸ ਪੈ ਦਾ ਇੱਕ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਹੋ। ਹੇ ਗੋਬਿੰਦੇ, ਹੇ ਵਾਹਿਗੁਰੂ ਜੀ ਤੁਸੀਂ ਬੜੀ ਸੋਹਣੀ ਮੂਰਤ ਹੋ, ਸੋਹਣੀ ਹਸਤੀ ਵਾਲੇ ਹੋ, ਤੇ ਭਵ ਸਾਗਰ ਤੋਂ ਤਾਰਨ ਵਾਲੇ ਹੋ। ਸਹਿਣ ਪਣੇ ਭਜ ਪਰਮਾਨੰਦੇ, ਸਹਿਣ ਭਗਤ ਜੀ ਉਚਾਰਨ ਕਰਦੇ ਹਨ ਭਜ ਪਰਮਾਨੰਦੇ, ਵੀ ਮੈਂ ਤੇ ਹਰ ਵੇਲੇ ਉਸ ਪਰਮ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਜੀ ਦਾ ਭਜਨ ਕਰਦਾ ਹਾਂ, ਤੇ ਤੁਸੀਂ ਮੈਨੂੰ ਭਜਨ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਇਹ ਹਮੇਸ਼ਾ ਲਈ ਬਖਸ਼ੀ ਰੱਖੋ।
ਪੀਪਾ ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ।
ਲਾਉਣ ਅੱਗੇ ਭਗਤ ਪੀਪਾ ਜੀ ਦਾ ਸ਼ਬਦ ਆ ਰਿਹਾ ਹੈ, ਜਿਹੜੇ ਪੀਪਾ ਭਗਤ ਜੀ ਦੱਸਦੇ ਨੇ ਵੀ ਇਹ ਗਗਨੌਰ ਦੇਸ਼ ਦੇ ਰਾਜੇ ਹੋਏ ਨੇ ਔਰ ਇਹਨਾਂ ਦਾ ਜਨਮ ਸੰਮਤ 1484 ਨੂੰ ਹੋਇਆ ਤੇ ਘਟਨਾ ਨਗਰ ਵਿੱਚ ਇਹਨਾਂ ਦਾ ਜਨਮ ਹੋਇਆ। ਇਹ ਰਾਜਪੂਤਾਂ ਵਿੱਚੋਂ ਹੋਏ ਨੇ। ਦੱਸਦੇ ਨੇ ਪਹਿਲਾਂ ਇਹਨਾਂ ਨੇ ਜਦੋਂ ਰਾਜੇ ਸਨ ਤੇ ਇਹਨਾਂ ਨੇ ਜਵਾਨੀ ਦੇ ਵਿੱਚ 13 ਵਿਆਹ ਕਰਵਾਏ ਸਨ ਤੇ ਉਸ ਤੋਂ ਬਾਅਦ ਵੀ ਉਸੇ ਹੀ ਸ਼ਹਿਰ ਦੇ ਵਿੱਚ ਕੋਈ ਭਜਨ ਮੰਡਲੀ ਆਈ, ਚੰਗੇ ਕਰਨੀ ਵਾਲੇ ਸਾਧੂ ਉਸ ਨਗਰ ਦੇ ਵਿੱਚ ਆਏ ਤੇ ਉਹਨਾਂ ਦੀ ਬੜੀ ਮਹਿਮਾ ਸਾਰੇ ਥਾਂ ਫੈਲੀ। ਪੀਪਾ ਪੀਪਾ ਰਾਜੇ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਚਲੋ ਆਪਾਂ ਵੀ ਸਾਧੂ ਸੰਤਾਂ ਨੂੰ ਲੰਗਰ ਪਾਣੀ ਛਕਾ ਦੇਈਏ। ਉਹ ਜਿੰਨੇ ਵੀ ਸਾਧੂ ਸਨ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਬੁਲਾ ਕੇ ਰਾਜਾ ਪੀਪਾ ਜੀ ਨੇ ਭੋਜਨ ਛਕਾਇਆ ਤੇ ਜਦੋਂ ਭੋਜਨ ਛਕਾਇਆ ਤਾਂ ਉਸ ਵੇਲੇ ਇੱਕ ਸਾਧੂ ਨੇ ਅਚਾਨਕ ਪੁੱਛਿਆ ਵੀ ਰਾਜਾ ਕਿਸ ਨੂੰ ਮੰਨਦਾ ਹੈ? ਤਾਂ ਕਿਸੇ ਨੌਕਰ ਨੇ ਆਖਿਆ ਵੀ ਭਗਤ ਪੀਪਾ ਦੇਵੀ ਦਾ ਭਗਤ ਹੈ, ਦੇਵੀ ਦਾ ਉਪਾਸ਼ਕ ਹੈ। ਜਦੋਂ ਇਹ ਗੱਲ ਸੁਣੀ ਮਹਾਤਮਾ ਦਾ ਮਨ ਬੜਾ ਦੁਖੀ ਹੋਇਆ। ਦਸਤੇ ਨੇ ਲੰਗਰ ਛਕ ਕੇ ਫਿਰ ਉਹਨਾਂ ਮਹਾਤਮਾ ਨੇ ਅਰਦਾਸ ਕੀਤੀ। ਉਸ ਅਰਦਾਸ ਦੇ ਵਿੱਚ ਇਹ ਆਖਿਆ ਵੀ ਹੇ ਵਾਹਿਗੁਰੂ, ਹੇ ਭਗਵਾਨ, ਤੂੰ ਰਾਜੇ ਤੇ ਮਿਹਰ ਕਰ, ਇਹਨੂੰ ਸੁਮਤ ਦੇ, ਇਹ ਹੋਰ ਦੇਵੀ ਦੇਵਤਿਆਂ ਦੀ ਉਪਾਸ਼ਨਾ ਛੱਡ ਕੇ ਤੇਰਾ ਨਾਮ ਜਪੇ, ਤੇਰੀ ਭਗਤੀ ਕਰੇ। ਜਦੋਂ ਇਹ ਅਰਦਾਸ ਹੋਈ ਤੇ ਸਾਧੂ ਤਾਂ ਚਲੇ ਗਏ। ਇਹ ਕਹਿਣ ਲੱਗਾ ਸਾਧੂਆਂ ਨੂੰ, ਕਹਿਣ ਲੱਗਾ ਵੀ ਤੁਸੀਂ ਇਹ ਕੀ ਗੱਲ ਆਖੀ ਹੈ ਵੀ ਮੈਂ ਦੇਵੀ ਦੀ ਭਗਤੀ ਕਰਦਾ ਹਾਂ, ਤੁਸੀਂ ਮੈਨੂੰ ਕਹਿੰਦੇ ਹੋ ਵੀ ਦੇਵੀ ਦੀ ਭਗਤੀ ਛੱਡ ਕੇ ਤੇ ਪਰਮੇਸ਼ਰ ਦੀ ਭਗਤੀ ਕਰ। ਉਹ ਕਹਿਣ ਲੱਗੇ ਵੀ ਦੇਵੀ ਦੇਵਤੇ ਮੁਕਤੀ ਨਹੀਂ ਦੇ ਸਕਦੇ, ਇਸ ਲਈ ਅਸੀਂ ਤੈਨੂੰ ਆਖਿਆ ਵੀ ਤੂੰ ਵਾਹਿਗੁਰੂ ਦੀ ਭਗਤੀ ਕਰ। ਇਹ ਕਹਿਣ ਲੱਗਾ ਕਿਵੇਂ ਹੋ ਸਕਦਾ, ਦੇਵੀ ਵੀ ਤਾਂ ਮੁਕਤੀ ਦੇ ਹੀ ਸਕਦੀ ਹੈ ਨਾ। ਕਹਿੰਦੇ ਚੰਗਾ ਤੂੰ ਪੁੱਛ ਲਵੀ। ਇਹ ਭਗਤ ਪੀਪਾ ਜੀ ਇੱਕ ਦਿਨ ਦੇਵੀ ਦੇ ਧਿਆਨ ਵਿੱਚ ਬੈਠੇ ਤੇ ਦੱਸਦੇ ਨੇ ਸਾਰੀ ਰਾਤ ਦੇਵੀ ਦੇ ਆਰਾਧਨ ਦੇ ਵਿੱਚ ਹੀ ਬੈਠੇ ਰਹੇ, ਨਾ ਕੁਛ ਛਕਿਆ ਛਕਾਇਆ ਤੇ ਨਾ ਹੀ ਆਰਾਮ ਕੀਤਾ। ਦੱਸਦੇ ਨੇ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਇਹਨਾਂ ਨੂੰ ਸੁਪਨੇ ਦੇ ਵਿੱਚ ਦੇਵੀ ਨੇ ਦਰਸ਼ਨ ਦਿੱਤੇ ਤੇ ਦੇਵੀ ਖੁਸ਼ ਹੋ ਕੇ ਕਹਿਣ ਲੱਗੀ ਪੀਪਾ ਭਗਤ ਜੀ ਵੀ ਤੁਸੀਂ ਮੰਗੋ ਜੋ ਮੰਗਣਾ ਹੈ। ਪੀਪਾ ਬੜਾ ਖੁਸ਼ ਹੋਇਆ, ਕਹਿਣ ਲੱਗਾ ਹੇ ਦੇਵੀ ਮਾਤਾ ਤੂੰ ਮੈਨੂੰ ਮੁਕਤੀ ਦੇ। ਜਦੋਂ ਮੁਕਤੀ ਦੀ ਗੱਲ ਆਖੀ ਤੇ ਕਹਿੰਦੇ ਦੇਵੀ ਉਸੇ ਵੇਲੇ ਫਿਰ ਅਲੋਪ ਹੋ ਗਈ। ਉਸ ਵੇਲੇ ਭਗਤ ਪੀਪਾ ਜੀ ਨੇ ਇਹ ਉਸਨੂੰ ਉਲਾਮਾ ਦਿੱਤਾ ਸੀ, ਉਹ ਹੋਰ ਥਾਂ ਤੇ ਸ਼ਬਦ ਆਇਆ ਹੈ ਤੂੰ ਕਹੀਅਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ। ਬਈ ਤੈਨੂੰ ਤਾਂ ਆਦ ਸ਼ਕਤੀ ਕਹਿੰਦੇ ਸੀ, ਪਰ ਜਦੋਂ ਮੁਕਤੀ ਦੀ ਗੱਲ ਆਈ ਤੂੰ ਕਿੱਥੇ ਛਪ ਗਈ, ਕਿੱਥੇ ਜਾ ਕੇ ਲੁਕ ਗਈ? ਇਹ ਕਹਿਣ ਲੱਗੀ ਭਗਤਾ ਜੇ ਤੂੰ ਮੁਕਤੀ ਲੈਣੀ ਆ ਪਰਮੇਸ਼ਰ ਦਾ ਨਾਮ ਜਪ, ਮੈਂ ਮੁਕਤੀ ਨਹੀਂ ਦੇ ਸਕਦੀ। ਫਿਰ ਇਹ ਭਗਤ ਜੀ ਵਾਹਿਗੁਰੂ ਦੀ ਭਗਤੀ ਵਿੱਚ ਲੱਗੇ ਤੇ ਫਿਰ ਜਿਵੇਂ ਜਿਵੇਂ ਇਹਨਾਂ ਤੇ ਵਾਹਿਗੁਰੂ ਦੀ ਮਿਹਰ ਹੋਈ ਤੇ ਫਿਰ ਇਹਨਾਂ ਨੇ ਭਗਤੀ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਸੰਨ ਕੀਤਾ। ਇਹ ਸ਼ਬਦ ਦੇ ਵਿੱਚ ਭਗਤ ਜੀ ਫਰਮਾਉਂਦੇ ਨੇ ਕਾਇਆ ਬਹੁਖੰਡ ਖੋਜ ਤੇ ਨਵ ਨਿਧ ਪਾਈ, ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ। ਰਹਾਉ ਭਗਤ ਜੀ ਕਹਿੰਦੇ ਨੇ ਕਾਇਆ ਬਹੁਖੰਡ ਖੋਜ ਤੇ ਨਵ ਨਿਧ ਪਾਈ। ਇਹ ਜਿਹੜੀ ਕਾਇਆ ਹੈ, ਦੇਹ ਹੈ, ਇਹਦੇ ਬਹੁਤੇ ਖੰਡ ਹਿੱਸੇ ਨੇ। ਇਹਦੇ ਹੱਥ ਨੇ, ਪੈਰ ਨੇ, ਲੱਤਾਂ ਨੇ, ਗੋਡੇ ਨੇ, ਗਰਦਨ ਵੱਖਰੀ ਹੈ, ਧੜ ਵੱਖਰਾ ਹੈ, ਇਹ ਸਰੀਰ ਦੇ ਕਈ ਟੋਟੇ ਨੇ ਨਾ। ਕਾਇਆ ਬਹੁ ਖੰਡ ਖੋਜ ਤੇ ਲੋ ਭਗਤ ਜੀ ਕਹਿੰਦੇ ਨੇ ਸਰੀਰ ਦੇ ਬਹੁਤੇ ਜਿਹੜੇ ਖੰਡ ਹਿੱਸੇ ਨੇ ਇਹਨਾਂ ਦੀ ਖੋਜ ਕਰਦਿਆਂ ਕਰਦਿਆਂ ਨਵਨਿਧ ਪਾਈ, ਮੈਂ ਨਾਮ ਦੀ ਨਵਨਿਧੀ ਪ੍ਰਾਪਤ ਕਰ ਲਈ ਹੈ। ਭਾਵ ਆਪਣੇ ਸਰੀਰ ਦੀ ਖੋਜ ਕਰਦਿਆਂ ਹੋਇਆ ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਸਰਾ, ਮੈਂ ਉਸ ਨਾਮ ਦੀ ਨਵਨਿਧੀ ਨੂੰ ਪ੍ਰਾਪਤ ਕਰ ਲਿਆ ਹੈ। ਹੁਣ ਐਸਾ ਅਨੁਭਵ ਪੈਦਾ ਹੋ ਗਿਆ ਨਾ ਕਸ਼ ਆਇਬੋ ਨਾ ਕਸ਼ ਜਾਇਬੋ, ਵੀ ਨਾ ਕੋਈ ਹੁਣ ਆਉਣ ਵਾਲਾ ਦਿਸਦਾ ਨਾ ਹੀ ਕੋਈ ਜਾਣ ਵਾਲਾ ਦਿਸਦਾ। ਰਾਮ ਕੀ ਦੁਹਾਈ, ਮੈਂ ਤੇ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਦੁਹਾਈ ਦਿੰਦਾ ਰਹਿੰਦਾ, ਉਸ ਵਾਹਿਗੁਰੂ ਪਰਮੇਸ਼ਰ ਦੀ ਹਰ ਵੇਲੇ ਮੈਂ ਤੇ ਦੁਆ ਕਰਦਾ ਰਹਿੰਦਾ ਹਾਂ, ਉਸ ਵਾਹਿਗੁਰੂ ਪਰਮੇਸ਼ਰ ਦੀ ਮੈਂ ਤੇ ਵਡਿਆਈ ਕਰਦਾ ਰਹਿੰਦਾ ਹਾਂ। ਨਾ ਕੁਛ ਆਉਂਦਾ ਦਿਸਦਾ ਨਾ ਹੀ ਕੁਛ ਜਾਂਦਾ ਦਿਸਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਨਾ ਹੀ ਕਿਛ ਜਨਮੈ ਨਾ ਹੀ ਕਿਛ ਮਰੈ ਆਪਨ ਚਲਤ ਆਪ ਹੀ ਕਰੇ। ਭਗਤਾਂ ਨੂੰ ਕੁਛ ਆਉਣ ਜਾਣ ਵਾਲੀ ਚੀਜ਼ ਨਹੀਂ ਦਿਸਦੀ। ਉਹ ਕਹਿੰਦੇ ਵਾਹਿਗੁਰੂ ਦੇ ਸਾਰੇ ਇਹ ਖੇਡ ਨੇ। ਇਉਂ ਭਗਤ ਜੀ ਨੂੰ ਐਸੀ ਵਾਹਿਗੁਰੂ ਦੀ ਕਿਰਪਾ ਦੁਆਰਾ ਅਵਸਥਾ ਪ੍ਰਾਪਤ ਹੋਈ। ਹੁਣ ਕੀ ਉਪਦੇਸ਼ ਦਿੰਦੇ ਹਨ ਸੰਗਤਾਂ, ਪ੍ਰੇਮ ਦੇ ਨਾਲ ਸੁਣੋ।
ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ।
ਲੋ ਭਗਤ ਜੀ ਕਹਿੰਦੇ ਨੇ ਕਾਇਓ ਦਾ ਅਰਥ ਹੈ ਦੇਵ, ਇਹ ਸਾਡੀ ਦੇਹ ਹੀ ਦੇਵਤਾ ਹੈ ਤੇ ਕਾਇਓ ਦੇਵਲ ਤੇ ਇਹ ਜਿਹੜੀ ਕਾਇਓ ਦੇਹ ਇਹੀ ਦੇਵਲ ਇਹ ਸ਼ਿਵ ਦੁਆਲਾ ਹੈ, ਦੇਵ ਮੰਦਰ ਵੀ ਇਹੀ ਹੈ। ਕਾਇਓ ਜੰਗਮ ਜਾਤੀ ਇਹ ਕਾਇਆ ਦੇਹ ਹੀ ਜੰਗਮ, ਵੀ ਇਹ ਯੋਗੀਆਂ ਦਾ ਇੱਕ ਭੇਖ ਹੈ ਜੰਗਮ, ਜਿਹੜੇ ਸ਼ਿਵ ਜੀ ਤੇ ਪਾਰਵਤੀ ਦਾ ਵਿਆਹ ਗਾਉਂਦੇ ਨੇ। ਤੇ ਜਾਤੀ ਦਾ ਅਰਥ ਹੈ ਯਾਤਰੀ, ਪੀ ਇਹ ਦੇਹੀ ਜੰਗਮ ਹੈ ਤੇ ਦੇਹੀ ਜਾਤੀ ਯਾਤਰੀ ਹੈ।
ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ।
ਲੋ ਦੇਹੀ ਇਹ ਧੂਪ ਹੈ, ਇਹ ਦੇਹੀ ਦੀਪ ਦੀਵਾ ਹੈ, ਦੇਵੀ ਦੇਹੀ ਨਈ ਬੇਦਾ ਦਾ ਅਰਥ ਵੀ ਅਨੇਕਾਂ ਪ੍ਰਕਾਰ ਦੇ ਪ੍ਰਸ਼ਾਦ ਨੇ। ਨਈ ਬੇਦ ਕਹਿੰਦੇ ਨੇ ਵੀ ਜਿਵੇਂ ਮਿੱਠੇ ਪ੍ਰਸ਼ਾਦ ਜਿਨ੍ਹਾਂ ਦਾ ਦੇਵਤਿਆਂ ਨੂੰ ਭੋਗ ਲਵਾਇਆ ਜਾਂਦਾ ਹੈ, ਉਹ ਵੀ ਦੇਹੀ ਹੈ। ਕਾਇਓ ਪੂਜੋ ਪਾਤੀ, ਵੀ ਇਸ ਕਾਇਆ ਦੇ ਨਾਲ ਹੀ ਅਸੀਂ ਪੂਜਾ ਕਰਦੇ ਹਾਂ। ਕਾਇਆ ਹੀ ਪੱਤਰੇ ਹੈ, ਕਿਉਂਕਿ ਜਿਹੜੇ ਕਈ ਬਿਰਸ਼ਾਂ ਦੇ ਜਿਹੜੇ ਪੱਤਰੇ ਨੇ ਜਿਵੇਂ ਤੁਲਸੀ ਦੇ ਪੱਤਰ ਨੇ, ਉਹਦੇ ਨਾਲ ਵਿਸ਼ਨੂੰ ਦੀ ਪੂਜਾ ਕੀਤੀ ਜਾਂਦੀ ਹੈ। ਜਾਂ ਇਹਦਾ ਦੂਜਾ ਅਰਥ ਇਉਂ ਵੀ ਕੀਤਾ ਹੈ, ਕਾਇਓ ਦੇਵਾ, ਵੀ ਇਸ ਦੇਹ ਦੇ ਵਿੱਚ ਹੀ ਦੇਵਾ ਪਰਮੇਸ਼ਰ ਵਸ ਰਿਹਾ ਹੈ, ਤੇ ਕਾਇਓ ਦੇਵਲ, ਇਸ ਦੇਹ ਦੇ ਵਿੱਚ ਹੀ ਦੇਵਲ ਸ਼ਿਵ ਦੁਆਲਾ ਵਾਹਿਗੁਰੂ ਦਾ ਘਰ ਬਣਿਆ ਹੋਇਆ। ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ। ਇਸ ਕਾਇਆ ਦੇ ਅੰਦਰ ਹੀ ਜੰਗਮ, ਜਿਹੜੇ ਕੋਈ ਯੋਗੀ ਲੋਕ ਨੇ ਸ਼ੈਵੀ ਮਤ ਵਾਲੇ, ਉਹ ਵੀ ਇਸ ਦੇਹ ਦੇ ਵਿੱਚ ਹੀ ਵਾਹਿਗੁਰੂ ਦੀ ਭਜਨ ਬੰਦਗੀ ਕਰਦੇ ਨੇ, ਤੇ ਯਾਤੀ ਜਿਹੜੇ ਤੀਰਥ ਯਾਤਰੀ ਨੇ, ਉਹ ਵੀ ਇਸ ਦੇਹ ਦੇ ਅੰਦਰ ਹੀ ਜਿਹੜਾ ਤੀਰਥ ਹੈ ਉਹਦੇ ਵਿੱਚ ਇਸ਼ਨਾਨ ਕਰਨ ਦੀ ਗੱਲ ਕਰਦੇ ਹਨ। ਕਾਇਓ ਧੂਪ ਦੀਪ ਨਹੀਂ ਬੇਦਾ, ਇਸ ਕਾਇਆ ਦੇ ਅੰਦਰ ਹੀ ਵਾਹਿਗੁਰੂ ਦੇ ਜਸ ਦਾ ਧੂਪ ਤੁਖ ਰਿਹਾ ਹੈ, ਇਸ ਕਾਇਆ ਦੇ ਅੰਦਰ ਹੀ ਗਿਆਨ ਦਾ ਦੀਵਾ ਬਲ ਰਿਹਾ ਹੈ, ਇਸ ਕਾਇਆ ਦੇ ਅੰਦਰ ਹੀ ਨਈ ਬੇਦਾ ਕਈ ਤਰ੍ਹਾਂ ਦੇ ਮਿੱਠੇ ਪਕਵਾਨ ਨੇ, ਜਿਵੇਂ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਬਦ ਆਉਂਦਾ ਹੈ, ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਇਹ ਐਸੇ ਜਿਹੜੇ ਮਿੱਠੇ ਪ੍ਰਸ਼ਾਦ, ਉਹ ਵੀ ਦੇਹ ਦੇ ਅੰਦਰ ਹੀ ਨੇ। ਕਾਇਓ ਪੂਜੋ ਪਾਤੀ, ਤੇ ਕਾਇਆ ਦੇ ਅੰਦਰ ਹੀ ਉਹ ਸ਼ੁਭ ਗੁਣਾਂ ਦੇ ਪੱਤਰੇ ਨੇ ਜਿਨ੍ਹਾਂ ਦੇ ਨਾਲ ਵਾਹਿਗੁਰੂ ਦੀ ਪੂਜਾ ਹੁੰਦੀ ਹੈ।
ਕਾਇਆ ਬੋ ਖੰਡ ਖੋਜ ਤੇ ਨਵਨਿਤ ਪਾਈ, ਨਾ ਕਛ ਆਏ ਬੋ ਨਾ ਕਛ ਜਾਏ ਬੋ, ਰਾਮ ਕੀ ਦੁਹਾਈ ਰਹਾਉ।
ਲੋ ਭਗਤ ਜੀ ਫਰਮਾਉਂਦੇ ਨੇ, ਇਸ ਕਾਇਆ ਜਿਹੜੀ ਬਹੁਤ ਟੁਕੜਿਆਂ ਵਾਲੇ ਕਾਇਆ ਦੇਹ ਹੈ, ਇਹਨੂੰ ਖੋਜਦਿਆਂ ਹੋਇਆਂ ਅਸਾਂ ਨਾਮ ਦੀ ਨੌਨਿਧੀ ਪ੍ਰਾਪਤ ਕਰ ਲਈ ਹੈ। ਨਾ ਕਛ ਆਏਬੋ ਨਾ ਕਛ ਜਾਏਬੋ, ਨਾ ਹੁਣ ਕੁਛ ਸਾਨੂੰ ਆਉਂਦਾ ਦਿਸਦਾ ਹੈ, ਨਾ ਹੀ ਕੁਛ ਜਾਂਦਾ ਦਿਸਦਾ। ਰਾਮ ਕੀ ਦੁਹਾਈ, ਅਸੀਂ ਤੇ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਦੁਹਾਈ ਦਿੰਦੇ ਹਾਂ, ਭਾਵ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਰਦੇ ਰਹਿੰਦੇ ਹਾਂ, ਅਥਵਾ ਰਾਮ ਕੀ ਦੁਹਾਈ, ਸਾਨੂੰ ਰੱਬ ਦੀ ਸਹੁੰ ਹੈ, ਹੁਣ ਸਾਨੂੰ ਐਸੀ ਨਾਮ ਦੀ ਨਵਨਿਧੀ ਪ੍ਰਾਪਤ ਹੋ ਗਈ ਹੈ, ਨਾ ਕੁਛ ਆਉਂਦਾ ਦਿਸਦਾ ਨਾ ਹੀ ਕੁਛ ਜਾਂਦਾ ਦਿਸਦਾ, ਭਾਵ ਆਉਣ ਜਾਣ ਤੋਂ ਮੁਕਤ ਹੋ ਗਏ ਹਾਂ।
ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ।
ਰਹਾਉ ਬਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਜੋ ਬ੍ਰਹਮੰਡੇ, ਜੋ ਕੁਛ ਬ੍ਰਹਮੰਡ ਦੇ ਵਿੱਚ ਹੈ ਉਹੀ ਸਾਡੇ ਪਿੰਡ ਸਰੀਰ ਦੇ ਵਿੱਚ ਹੈ। ਜੋ ਖੋਜੈ ਸੋ ਪਾਵੈ, ਭਾਈ ਜੋ ਖੋਜ ਕਰਦਾ ਉਹ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ।
ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ।
ਲੋ ਪੀਪਾ ਭਗਤ ਜੀ ਬੇਨਤੀ ਪੂਰਵਕ ਆਖਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਪਰਮ ਤਤ ਸਰੂਪ ਹੈ, ਸਤਿਗੁਰ ਹੋਏ ਲਖਾਵੈ, ਉਹ ਆਪ ਹੀ ਵਾਹਿਗੁਰੂ ਪਰਮੇਸ਼ਰ ਸਤਿਗੁਰੂ ਦਾ ਰੂਪ ਹੋ ਕੇ ਔਰ ਉਹ ਉਸ ਨੂੰ ਜਨਾ ਰਿਹਾ ਹੈ। ਲੋ ਭਗਤ ਜੀ ਫਰਮਾਉਂਦੇ ਹਨ ਵੀ ਸਤਿਗੁਰ ਹੋਏ ਲਖਾਵੈ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਤਿਗੁਰੂ ਰੂਪ ਹੋ ਕੇ ਤੇ ਸਾਰੇ ਜੀਵਾਂ ਨੂੰ ਆਪਣਾ ਆਪ ਜਣਾ ਰਿਹਾ ਹੈ, ਉਹ ਵਾਹਿਗੁਰੂ ਪਰਮ ਤਤ ਸਰੂਪ ਹੈ।
ਧੰਨਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਰਹਾਉ।
ਲੋ ਹੁਣ ਅੱਗੇ ਧੰਨਾ ਭਗਤ ਜੀ ਦਾ ਸ਼ਬਦ ਆ ਰਿਹਾ ਹੈ। ਤੰਨਾ ਭਗਤ ਜੀ ਜਿਮੀਦਾਰਾਂ ਦੇ ਵਿੱਚੋਂ ਸਨ ਤੇ ਦੱਸਦੇ ਨੇ ਵੀ ਇਹਨਾਂ ਨੂੰ ਭਾਵੇਂ ਤਰਲੋਚਨ ਪੰਡਿਤ ਨੇ ਦੁਸੇਰਾ ਵੱਟਾ ਦੇ ਕੇ ਹੀ ਤੇ ਇਹਨਾਂ ਨੂੰ ਆਖਿਆ ਸੀ ਵੀ ਲਓ ਹੁਣ ਭਗਵਾਨ ਨੂੰ ਭੋਗ ਲਵਾ ਕੇ ਫੇਰ ਤੁਸੀਂ ਅੰਨ ਪਾਣੀ ਛਕਣਾ, ਔਰ ਇਹ ਜਿਉਂ ਜਾ ਕੇ ਉੱਥੇ ਭਗਤੀ ਕਰਨ ਲੱਗੇ ਤੇ ਇਹਨਾਂ ਨੂੰ ਸਭ ਕੁਝ ਹੀ ਭੁੱਲ ਗਿਆ। ਤੇ ਫਿਰ ਦੱਸਦੇ ਨੇ ਵਾਹਿਗੁਰੂ ਪਰਮੇਸ਼ਰ ਨੇ ਪ੍ਰਗਟ ਹੋ ਕੇ ਤੇ ਭਗਤ ਧੰਨੇ ਦੇ ਭੋਜਨ ਨੂੰ ਵੀ ਛਕਿਆ ਤੇ ਨਾਲੇ ਦੇ ਕੰਮ ਵੀ ਕੀਤੇ। ਤੇ ਹੁਣ ਭਗਤ ਧੰਨਾ ਜੀ ਨੇ ਦੱਸਦੇ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਇਹ ਸ਼ਬਦ ਉਚਾਰਨ ਕੀਤਾ ਹੈ ਤੇ ਧੰਨਾ ਭਗਤ ਜੱਟ ਸੀ ਨਾ, ਗੋਪਾਲ ਤੇਰਾ ਆਰਤਾ, ਇਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਕਰਕੇ ਆਖਦਾ ਹੈ, ਹੇ ਗੋਪਾਲ ਪ੍ਰਿਥਵੀ ਦੇ ਪਾਲਕ ਵਾਹਿਗੁਰੂ, ਹੋਰ ਭਗਤਾਂ ਨੇ ਤਾਂ ਤੇਰੀਆਂ ਆਰਤੀਆਂ ਕੀਤੀਆਂ ਨੇ ਤੇ ਮੈਂ ਜੱਟ ਹਾਂ, ਮੈਂ ਤੇਰਾ ਆਰਤਾ ਕਰਾਂਗਾ। ਇਹ ਪੁਲਿੰਗ ਸ਼ਬਦ ਵਰਤਿਆ ਗਿਆ ਹੈ। हे वाहिगुरु, मैं तेरा आरता करदा हां, मैं आरती नहीं आरता करदा हां, ते जो जन तुमरी भगत करांते तिनके काश सवारता। हे वाहिगुरु, मैं सुनिया है जेडे जन दास थोड़ी भगती करदे हन, तुसी उन्हां दे सारे कार्ज सवारदे हो, तुसी नाम देव दी छपरी भी बनी है, तुसी कबीर भगत दा जग भी संपूर्ण कीता है, ते होर भी बेअंत भगतां दे कार्ज सवारे ने, ते मेरे भी सारे कार्ज तुसी ही सवारने ने। जां दूजा इहदा अर्थ गोपाल तेरा आरता। महापुरख दसदे सन भी चार किस्म दे भगत हुंदे ने। एक आरत भगत हुंदे ने, दूसरे अर्था अर्थी भगत हुंदे ने, तीसरे प्रेमी भगत हुंदे ने, चौथे ज्ञानवान भगत हुंदे ने। आरत भगत उसनू कहिंदे हन भी जिहड़े किसे दुख दे कारण वाहिगुरु दी भगती विच लगदे ने, दुख दे मारे भगती करदे ने। घरे बहुत ही गरीबी है, ते कई लोग उस गरीबी दे डर तों ओ डर के ते वाहिगुरु दी भगती करदे हन। ते अर्था अर्थी भगत उन्हां नूं कहा जांदा है जिहड़े किसे पदार्थ दी इच्छा नूं लैके भगती करदे ने। ते प्रेमी भगत ओ हुंदे ने जिहड़े वाहिगुरु दे प्रेम दे विच ही, कोई उन्हां दी इच्छा नहीं हुंदी, प्रेम नाल ही भगती करदे ने। ते ज्ञानी भगत ओ हुंदे ने भी जिहड़े ज्ञान प्राप्त करके भी फिर भी ओ भगती करदे रहिंदे ने, भाव उन्हां दे अंदर भगती दा प्यार हुंदा है। सो इत्थे भगत जी कहिंदे ने, गोपाल तेरा आरता। हे गोपाल, वाहिगुरु जी मैं भी तेरा आरता, भी मैं भी तेरा आरत भगत हां, भाव संसार तों दुखी होके मैं तेरी भगती विच आके लगिया हां, ते मैं तेरा एक निमाणा जिहा, तेरा मैं दास हां।
दाल सीधा मांगो कियो, हमरा खुशी करे नित जियो।
इउं आरता दा अर्थ भी मैं तेरा एक निमाणा जिहा दुखिया भगत हां, जो जन तुमरी भगत करांते तिनके काश सवारता। हे वाहिगुरु जी, जिहड़े दास थोड़ी भगती करदे हन, तुसी उन्हां दे सारे कम सवारदे हो, इस लई कृपा करो मेरे भी सारे कम सवारो। वाहिगुरु परमेश्वर ने आख्या, दस तेनू की चाहिदा। ते भगत धन्ना जी हुण सुभा दे खुले सन, ते ओ कहण लगे, फिर जे तुसी हुण देण ही लगे हो ते कृपा करो आ सारियां चीजां दी दात बख्शिश कर दिओ, केड़ियां केड़ियां चीजां चाहीदियां ने। रहाओ बसराम दे के भगत जी फरमाउंदे, दाल सीधा मांगो कियो। हे वाहिगुरु जी, इक तां मैं तुहाडे कोलों दाल भी मंगदा हां, ते सीधा आटा भी मंगदा हां, ते मांगो कियो नाल देसी घिओ भी मंगदा हां, क्योंकि घिओ तों बिना कहिंदे भूत रसोई हुंदी है। ते तां ही बाणी विच भी लिखिया ना, पंजवां पाया किरत तां होआ पाक पवित, ਜਦੋਂ ਘਿਓ ਪੈਂਦਾ ਰਸੋਈ ਵਿੱਚ ਕਹਿੰਦੇ ਫਿਰ ਉਹ ਰਸੋਈ ਪਵਿੱਤਰ ਮੰਨੀ ਜਾਂਦੀ ਹੈ। ਇਸ ਲਈ ਮਹਾਰਾਜ ਮੈਨੂੰ ਦਾਲ ਵੀ ਚਾਹੀਦੀ ਹੈ, ਆਟਾ ਵੀ ਚਾਹੀਦਾ, ਤੇ ਘਿਓ ਵੀ ਚਾਹੀਦਾ, ਕਿੰਨਾ ਕੁ ਚਾਹੀਦਾ। ਹਮਰਾ ਖੁਸ਼ੀ ਕਰੇ ਨਿਤ ਜੀਓ, ਮਹਾਰਾਜ ਖੁੱਲਾ ਬਖਸ਼ੋ, ਤੁਹਾਡੇ ਘਰ ਕਿਹੜਾ ਕਿਸੇ ਗੱਲ ਦਾ ਘਾਟਾ ਹੈ, ਤੁਸੀਂ ਮੇਰੇ ਜੀ ਨੂੰ ਮੇਰੇ ਮਨ ਨੂੰ ਖੁਸ਼ ਕਰ ਦਿਓ, ਖੁੱਲੇ ਭੰਡਾਰੇ ਦੇ ਦਿਓ।
ਬਨਿਆ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ।
ਹੇ ਵਾਹਿਗੁਰੂ ਜੀ, ਪਨੀਆਂ ਦਾ ਅਰਥ ਮੈਨੂੰ ਜੋੜਾ ਵੀ ਦੇ ਦਿਓ, ਪੈਰੀ ਪਾਉਣ ਵਾਸਤੇ ਜੋੜਾ ਵੀ ਦੇ ਦਿਓ, ਚੰਗੇ ਸੋਹਣੇ ਜੇ ਮੈਨੂੰ ਬੂਟ ਵੀ ਦੇ ਦਿਓ। ਛਾਦਨ ਨੀਕਾ, ਤੇ ਛਾਦਨ ਦਾ ਅਰਥ ਹੈ ਭੋਜਨ, ਤੇ ਮੈਨੂੰ ਛਕਣ ਦੇ ਲਈ ਵੀ ਛਾਦਨ ਦਾ ਅਰਥ ਹੈ ਬਸਤਰ। ਪਨੀਆਂ ਦਾ ਅਰਥ ਹੋ ਗਿਆ ਜੋੜਾ, ਤੇ ਛਾਦਨ ਦਾ ਅਰਥ ਹੋ ਗਿਆ ਬਸਤਰ। ਮਹਾਰਾਜ ਮੈਨੂੰ ਪੈਰੀ ਪਾਉਣ ਵਾਸਤੇ ਜੋੜਾ ਵੀ ਦੇ ਦਿਓ, ਤੇ ਮੈਨੂੰ ਪਹਿਨਣ ਵਾਸਤੇ ਸੋਹਣਾ ਬਸਤਰ ਵੀ ਦੇ ਦਿਓ।
ਅਨਾਜ ਮੰਗੋ ਸਤ ਸੀਕਾ।
ਤੇ ਨਾਲ ਹੀ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ ਮੈਂ ਅਨਾਜ ਵੀ ਮੰਗਦਾ ਹਾਂ, ਤੇ ਅਨਾਜ ਵੀ ਕਿਹੜਾ, ਸਤ ਸੀਕਾ, ਜਿਹਦੇ ਉੱਤੇ ਸੱਤ ਵਾਰੀ ਹਲ ਵਾਹਿਆ ਗਿਆ ਹੋਵੇ। ਉਹ ਅਨਾਜ ਇੰਨਾ ਸਨਿਗਧ ਹੁੰਦਾ ਹੈ, ਤੇ ਇੰਨਾ ਉਹ ਤਾਕਤਵਰ ਹੁੰਦਾ ਹੈ, ਜਿਹਨੂੰ ਸੱਤ ਵਾਰੀ ਪੈਲੀ ਵਾਹ ਕੇ ਜਿਹੜਾ ਅਨਾਜ ਬੀਜਿਆ ਜਾਵੇ, ਉਹਦੇ ਵਿੱਚ ਬੜੀ ਤਾਕਤ ਹੁੰਦੀ, ਸਾਹ ਸੱਤ ਹੁੰਦੀ ਹੈ। ਤੇ ਭਗਤ ਧੰਨਾ ਕਹਿੰਦਾ ਵੀ ਜਿਹੜਾ ਸੱਤ ਸਿਆੜ ਜੀ ਦੇ ਉੱਤੇ ਵਗੇ ਹੋਣ, ਸੱਤ ਵਾਰੀ ਹਲ ਵਾਹਿਆ ਹੋਵੇ, ਉਹ ਮੈਂ ਆਪ ਜੀ ਦੇ ਪਾਸੋਂ ਅਨਾਜ ਵੀ ਮੰਗਦਾ ਹਾਂ।
ਗਊ ਪੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ।
ਲੋ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ ਮੈਂ ਇੱਕ ਲਵੇਰੀ ਗਾਂ ਤੇ ਇੱਕ ਲਵੇਰੀ ਮੱਝ ਵੀ ਮੰਗਦਾ ਹਾਂ, ਕਿਉਂਕਿ ਦੋ ਪਸ਼ੂ ਚਾਹੀਦੇ ਨੇ। ਕਈ ਵਾਰੀ ਇੱਕ ਪਸ਼ੂ ਦੁੱਧ ਘੱਟ ਕਰ ਦਿੰਦਾ ਫਿਰ ਦੂਜੇ ਦੇ ਨਾਲ ਲੋੜ ਪੂਰੀ ਹੋ ਜਾਂਦੀ। ਇਸ ਲਈ ਇੱਕ ਗਾਂ ਤੇ ਦੂਸਰੀ ਲਵੇਰੀ ਮੈਂ ਇੱਕ ਮੰਗਦਾ ਹਾਂ, ਇੱਕ ਤਾਜਨ ਤੁਰੀ ਚੰਗੇਰੀ। ਤੇ ਭਗਤ ਤੰਨਾ ਕਹਿੰਦਾ ਵੀ ਇੱਕ ਤਾਜਨ ਦਾ ਅਰਥ ਹੈ ਵੀ ਅਰਬੀ ਘੋੜੀ ਜਾਂ ਤੁਰਕਾਨ ਦੇਸ਼ ਦੀ ਇੱਕ ਘੋੜੀ ਵੀ ਸੋਹਣੀ ਜੀ ਮੰਗਦਾ ਹਾਂ, ਕਿਤੇ ਜਾਣਾ ਪਵੇ ਤੇ ਘੋੜੀ ਤੇ ਚੜ ਕੇ ਮੈਂ ਜਾ ਸਕਦਾ ਹਾਂ।
ਚੰਗੀ ਜਾਂ ਤੰਨਾ ਲੇਵੈ ਮੰਗੀ।
ਲੋ ਭਗਤ ਤੰਨਾ ਜੀ ਕਹਿਣ ਲੱਗਿਆ ਵੀ ਅਸਲੀ ਗੱਲ ਤਾਂ ਮੈਂ ਭੁੱਲ ਹੀ ਗਿਆ ਸੀ। ਤੇ ਉਹ ਅਖੀਰ ਤੇ ਜਾ ਕੇ ਕਹਿੰਦੇ ਨੇ ਹੇ ਵਾਹਿਗੁਰੂ ਜੀ, ਘਰ ਕੀ ਗੀਹਨ ਦਾ ਅਰਥ ਹੈ ਇਸਤਰੀ, ਵੀ ਜਿਹੜੀ ਘਰ ਦੀ ਜਿਹੜੀ ਇਸਤਰੀ ਹੈ ਨਾ, ਉਹ ਵੀ ਚੰਗੇ ਜੇ ਸੁਭਾਅ ਵਾਲੀ ਦਿਓ, ਸੋਹਣੀ ਵੀ ਹੋਵੇ ਤੇ ਸਿਆਣੀ ਵੀ ਹੋਵੇ, ਇਹੋ ਜਿਹੀ ਇੱਕ ਮੈਨੂੰ ਘਰ ਵਾਲੀ ਵੀ ਦੇ ਦਿਓ। ਜਨ ਤੰਨਾ ਲੇਵੈ ਮੰਗੀਏ, ਤੰਨਾ ਦਾਸ ਕਹਿੰਦਾ, ਤੰਨਾ ਭਗਤ ਕਹਿੰਦਾ, ਮੈਂ ਇਹ ਚੀਜ਼ਾਂ ਤੇਰੇ ਕੋਲੋਂ ਮੰਗਦਾ ਹਾਂ। ਹੁਣ ਕਈ ਲੋਕ ਕਹਿੰਦੇ ਨੇ ਲੈ ਤੰਨੇ ਭਗਤ ਨੇ ਰੱਬ ਕੋਲੋਂ ਕੀ ਮੰਗੇ, ਵੀ ਇਹ ਤੇ ਦੁਨਿਆਵੀ ਚੀਜ਼ਾਂ ਹੀ ਮੰਗੀਆਂ ਨੇ ਨਾ, ਕੁਛ ਹੋਰ ਕੋਈ ਚੰਗੀ ਚੀਜ਼ ਤਾਂ ਮੰਗੀ ਨਹੀਂ ਹੈ। ਤੇ ਜਿਹੜੇ ਭਗਤ ਨੇ ਉਹ ਤੇ ਰੱਬ ਦੇ ਕੋਲੋਂ ਚੰਗੀਆਂ ਚੀਜ਼ਾਂ ਮੰਗਦੇ ਨੇ, ਪਰ ਇਹਦੇ ਪਿੱਛੇ ਇਹ ਵੀ ਕਾਰਨ ਹੈ ਬਈ ਜਿੰਨਾ ਚਿਰ ਤੱਕ ਕਹਿੰਦੇ ਵੀ ਬੰਦੇ ਨੂੰ ਉਹਦੀਆਂ ਜ਼ਰੂਰੀ ਲੋੜਾਂ ਪੂਰੀਆਂ ਨਾ ਹੋਣ, ਉਨਾ ਚਿਰ ਭਗਤੀ ਵਿੱਚ ਵੀ ਮਨ ਨਹੀਂ ਲੱਗਦਾ। ਜਿਵੇਂ ਪਿੱਛੇ ਭਗਤ ਕਬੀਰ ਜੀ ਦਾ ਸ਼ਬਦ ਆਇਆ ਸੀ, ਭੁੱਖੇ ਭਗਤ ਨਾ ਕੀਜੈ ਜੈ ਮਾਲਾ ਆਪਣੀ ਲੀਜੈ। ਹੁਣ ਜਿਸ ਬੰਦੇ ਕੋਲ ਖਾਣ ਲਈ ਰੋਟੀ ਤੇ ਰਾਸ਼ਨ ਵੀ ਨਾ ਹੋਵੇ, ਤੇ ਪਹਿਨ ਵਾਲੀ ਬਸਤਰ ਨਾ ਹੋਵੇ, ਪੈਰੀ ਪਾਉਣ ਨੂੰ ਜੁੱਤੀ ਨਾ ਹੋਵੇ, ਤੇ ਫਿਰ ਉਹ ਕੀ ਭਗਤੀ ਕਰੇਗਾ? ਉਹਦਾ ਮਨ ਤੇ ਉਧਰ ਹੀ ਕਲਪਨਾ ਚ ਪਿਆ ਰਹੇਗਾ। ਇਸੇ ਲਈ ਭਗਤ ਜੀ ਨੇ ਆਖਿਆ, ਪਹਿਲਾਂ ਆਹ ਚੀਜ਼ਾਂ ਦੀ ਲੋੜ ਹੈ, ਇਹ ਮੈਨੂੰ ਦੇ ਤੇ ਫੇਰ ਹੀ ਮੈਂ ਤੇਰੀ ਭਗਤੀ ਕਰ ਸਕਦਾ ਹਾਂ। ਜਿਹਦੀਆਂ ਦੁਨਿਆਵੀ ਲੋੜਾਂ ਪੂਰੀਆਂ ਨਾ ਹੋਣ, ਉਹ ਭਗਤੀ ਵੀ ਨਹੀਂ ਕਰ ਸਕਦਾ। ਇਸੇ ਲਈ ਉਹ ਪੰਜਾਬੀ ਦੀ ਕਹਾਵਤ ਹੈ, ਉਹ ਕਹਿੰਦੇ ਪੇਟ ਨਹੀਂ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ। ਭੁੱਖੇ ਆਦਮੀ ਨੂੰ ਕੁਛ ਵੀ ਚੰਗਾ ਨਹੀਂ ਲੱਗਦਾ। ਇਸ ਲਈ ਭਗਤ ਜੀ ਨੇ ਦੁਨਿਆਵੀ ਚੀਜ਼ਾਂ ਇਸ ਲਈ ਮੰਗੀਆਂ ਨੇ, ਬਾਕੀ ਇਹਦਾ ਅੰਤਰੀਵ ਅਰਥ ਮਹਾਂਪੁਰਖ ਇਉਂ ਵੀ ਕਰਦੇ ਸਨ ਵੀ ਨਿਰਾਪੁਰਾ ਬਾਣੀ ਦੇ ਵਿੱਚ ਵੀ ਇਹੀ ਨਹੀਂ ਹੈ ਵੀ ਇਹ ਬਾਹਰਲੀਆਂ ਚੀਜ਼ਾਂ ਮੰਗੀਆਂ ਨੇ। ਜਿਵੇਂ ਗੁਰਬਾਣੀ ਵਿੱਚ ਮੁੰਦਾਵਣੀ ਜਿਹੜੀ ਆਈ, ਉਹਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਤਰੀ ਵੀ ਕੁਛ ਗੱਲਾਂ ਸਾਨੂੰ ਸਮਝਾਈਆਂ ਨੇ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਵੀ ਉਹ ਦੈਵੀ ਗੁਣ ਵੀ ਉਹਦੇ ਵਿੱਚ ਰੱਖੇ ਹੋਏ ਨੇ। ਉਸ ਹਿਸਾਬ ਦੇ ਨਾਲ ਇਹਦਾ ਅਰਥ ਉਹ ਵੀ ਮਹਾਂਪੁਰਖ ਕਰਦੇ ਸਨ, ਦਾਲ ਸੀਧਾ ਮੰਗੋ ਕਿਓ, ਹੇ ਵਾਹਿਗੁਰੂ ਜੀ ਮੈਂ ਤੇਰੇ ਕੋਲੋਂ ਦਵੈਤ ਦਾ ਦਲਣਾ ਇਹ ਦਾਲ ਮੰਗਦਾ ਹਾਂ, ਤੇ ਤੇਰੇ ਕੋਲੋਂ ਸਿੱਧਾ ਗਿਆਨ ਦਾ ਆਟਾ ਵੀ ਮੰਗਦਾ ਹਾਂ, ਤੇ ਨਾਲ ਹੀ ਸੰਤੋਖ ਦਾ ਘਿਓ ਵੀ ਮੰਗਦਾ ਹਾਂ, ਕਿਉਂਕਿ ਹੋਰ ਥਾਵਾਂ ਤੇ ਸੰਤੋਖ ਘਿਓ ਕਰਕੇ ਵੀ ਸ਼ਬਦ ਆਏ ਨੇ। ਹਮਰਾ ਖੁਸ਼ੀ ਕਰੈ ਨਿਤ ਜਿਉ, ਹੇ ਵਾਹਿਗੁਰੂ ਜੀ ਤੁਸੀਂ ਮੇਰਾ ਮਨ ਹਮੇਸ਼ਾ ਲਈ ਖੁਸ਼ ਕਰ ਦਿਓ। ਪੰਨੀਆਂ ਸ਼ਾਦਾ ਨੀਕਾ, ਤੇ ਮੈਂ ਤੇਰੀ ਪਨਾਹ ਲੈਣੀ ਇਹ ਪੰਨੀਆਂ ਜੋੜਾ ਮੰਗਦਾ ਹਾਂ, ਤੇ ਸਿਫਤ ਸ਼ਰਮ ਦਾ ਸ਼ਾਦਨ ਬਸਤਰ ਵੀ ਤੇਰੇ ਕੋਲੋਂ ਮੰਗਦਾ ਹਾਂ, ਸਿਫਤ ਸ਼ਰਮ ਕਾ ਕੱਪੜਾ ਮੰਗੋ, ਤੇ ਅਨਾਜ ਮੰਗੋ ਸਤ ਸੀਕਾ, ਤੇ ਮੈਂ ਸ਼ੁਭ ਗੁਣਾਂ ਦਾ ਅਨਾਜ ਵੀ ਤੇਰੇ ਕੋਲੋਂ ਮੰਗਦਾ ਹਾਂ, ਤੇ ਸਤ ਸੀਕਾ, ਤੇ ਸਤ ਦਾ ਸਿੱਕਾ ਚੱਲੇ ਸਤ ਦਾ ਰਾਜ ਵੀ ਮੈਂ ਤੇਰੇ ਕੋਲੋਂ ਮੰਗਦਾ ਹਾਂ, ਗਉ ਪੈਸ ਮੰਗੋ ਲਾਵੇਰੀ, ਤੇ ਪੈ ਦੇ ਸਹਿਤ ਮੈਂ ਤੇਰਾ ਜਸ ਵੀ ਗਾਉਣਾ ਤੇਰੇ ਕੋਲੋਂ ਮੰਗਦਾ ਹਾਂ, ਤੇ ਲਾਵੇਰੀ ਬਿਨਾਂ ਦੇਰ ਤੋਂ ਇਹ ਚੀਜ਼ਾਂ ਸਾਨੂੰ ਦੇ। ਇੱਕ ਤਾਜਨ ਤੁਰੀ ਚੰਗੇਰੀ, ਇੱਕ ਜਿਹੜੀ ਅਰਬੀ ਘੋੜੀ ਵਾਂਗੂ ਜਿਹੜੀ ਤੁਰੀਆ ਅਵਸਥਾ ਹੈ, ਜਿਸ ਨੂੰ ਚੌਥਾ ਪਦ ਕਹਿੰਦੇ ਨੇ, ਚੌਥੇ ਪਦ ਮੈਂ ਸਹਿਜ ਹੈ ਉਹਨੂੰ ਤੁਰੀਆ ਅਵਸਥਾ ਵੀ ਆਖਿਆ, ਵੀ ਇਹ ਜਿਹੜੀ ਤੁਰਕਾਨ ਦੇਸ਼ ਦੀ ਘੋੜੀ ਦੀ ਥਾਂ ਤੇ ਮੈਨੂੰ ਤੁਰੀਆ ਅਵਸਥਾ ਦੇ ਜਿਹੜੀ ਸਭ ਤੋਂ ਚੰਗੀ ਹੈ। ਘਰ ਕੀ ਗੀਹਨ ਚੰਗੀ, ਤੇ ਜਿਹੜੀ ਸਾਡੇ ਘਰ ਵਾਲੀ ਜਿਹੜੀ ਇਸਤਰੀ ਹੈ, ਇੱਕ ਤਾਂ ਬਾਹਰਲੀ ਵੀ ਇਸਤਰੀ ਉਹ ਵੀ ਮੰਗੀ ਹੈ, ਪਰ ਜਿਹੜੀ ਅਸਲੀ ਜਿਹੜੀ ਇਸਤਰੀ ਹੈ ਉਹ ਹੈ ਸ੍ਰੇਸ਼ਟ ਬੁੱਧੀ। ਇਹ ਜਿਹੜੀ ਸ੍ਰੇਸ਼ਟ ਬੁੱਧੀ ਰੂਪੀ ਸਾਨੂੰ ਸ੍ਰੇਸ਼ਟ ਇਸਤਰੀ ਵੀ ਦੇ। ਜਨ ਧੰਨਾ ਲੇਵੈ ਮੰਗੀ, ਧੰਨਾ ਭਗਤ ਜੀ ਕਹਿੰਦੇ ਨੇ ਹੇ ਵਾਹਿਗੁਰੂ ਜੀ ਇਹ ਦਾਤਾ ਮੈਂ ਤੇਰੇ ਕੋਲੋਂ ਮੰਗਦਾ ਹਾਂ। ਸੋ ਇੱਥੇ ਭਗਤ ਬਾਣੀ ਸੰਪੂਰਨ ਹੋਈ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਜੋ ਪਵਿੱਤਰ ਭਗਤਾਂ ਨੇ ਸਾਨੂੰ ਉਪਦੇਸ਼ ਦਿੱਤੇ ਹਨ, ਤੇ ਇਹਨਾਂ ਨੂੰ ਆਪਾਂ ਆਪਣੇ ਮਨ ਦੇ ਵਿੱਚ ਗ੍ਰਹਿਣ ਕਰੀਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹਰ ਕੀ ਗਿਹਨ ਚੰਗੀ ਜਨ ਧੰਨਾ ਲੇਵੈ ਮੰਗੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।